ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹੱਲਾ ਪਹਿਲਾ ਆਨੜੀਏ ਮਨੜਾ ਕਾਏ ਕਰੇ ਆਪਨੜਾ ਕਰ ਹਾਰ ਰੰਗ ਕੀ ਨਾ ਮਾਣੇ ਆਨੜੀਏ ਮਨੜਾ ਕਾਏ ਕਰੇ ਆਪਨੜੈ ਘਰ ਹਾਰ ਰੰਗ ਕੀ ਨਾ ਮਾਣੇ ਸਹ ਨੇੜੈ ਧਨ ਕਮਲੀਏ ਬਾਹਰ ਕਿਆ ਟੁੰਡੇ ਪੈ ਕੀਆਂ ਦੇਹ ਸਲਾਈਆਂ ਨੈਣੀ ਭਾਵ ਕਾ ਕਰ ਸੀ ਗਾਰ ਤਾ ਸੁਹਾਗਣ ਜਾਣੀਆਂ ਲਾਗੀ ਜਾਂ ਸਹ ਧਰੇ ਪਿਆਰ ਪਿਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨਾ ਪਾਵੈ ਕਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੈ ਬਿਨ ਕਰਮਾ ਕਿਛੁ ਪਾਈਐ ਨਾਹੀ ਜੇ ਬਹੁ ਤੇਰਾ ਧਾਵੈ ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹੀ ਸਮਾਣੀ ਇੰਨੀ ਬਾਤੀ ਸਹ ਪਾਈਐ ਨਾਹੀ ਭਈ ਕਾਮਣ ਆਣੀ ਜਾਏ ਪੁਛੋ ਸੁਹਾਗਣੀ ਵਾਹੈ ਕਿੰਨੀ ਬਾਤੀ ਸਹ ਪਾਈਐ ਜੋ ਕਿਛੁ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ ਜਾ ਕੈ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ ਸਹੁ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ ਏਵ ਕਹੈ ਸੁਹਾਗਣੀ ਭੈਣੇ ਇੰਨੀ ਬਾਤੀ ਸਹ ਪਾਈਐ ਆਪ ਗਵਾਈਐ ਤਾਂ ਸਹ ਪਾਈਐ ਔਰ ਕੈਸੀ ਚਤੁਰਾਈ ਸਹ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਦ ਪਾਈ ਆਪਣੇ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਦਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਹਨ ਇਸ ਭਾਏ ਸਮਾਣੀ ਸੁੰਦਰ ਸਾਏ ਸਰੂਪ ਬਿਚਖਣ ਕਹੀਐ ਸਾ ਸਿਆਣੀ ਐਸੈ ਰੰਗ ਰਾਤੀ ਰਾਜ ਕੀ ਮਾਤੀ ਅਹਿਮ ਸਪਾਏ ਸਮਾਣੀ ਸੁੰਦਰ ਸਾਏ ਸਰੂਪ ਬਿਚਖਣਾ ਕਹੀਆ ਸਾ ਸਿਆਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗ ਹੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਖਾਲ ਵਿਖੇ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨਾਂ ਦਾ ਆਪ ਜੀ ਨੇ ਕੀਰਤਨ ਸਰਵਨ ਕੀਤਾ ਹੈ। ਅੱਜ ਜੋ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹੁਕਮ ਰੂਪ ਜੋ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਅੰਮ੍ਰਿਤ ਬਚਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਅੰਮ੍ਰਿਤ ਬਚਨ ਦੀ ਜੋ ਵਿਚਾਰ ਦਾ ਵਿਸ਼ਾ ਹੈ, ਇਸ ਵਿੱਚ ਪ੍ਰਸ਼ਨੋਤਰੀ ਵੀ ਹੈ। ਸਤਿਗੁਰੂ ਪਹਿਲਾਂ ਸਾਨੂੰ ਸੰਸਾਰੀ ਲੋਕਾਂ ਨੂੰ ਇਹ ਸਮਝਾਉਂਦੇ ਪਏ ਨੇ ਕਿ ਕਿਸੇ ਕਿਸਮ ਦਾ ਵੀ ਜੋ ਮਾਨ ਹੈ, ਅਹੰਕਾਰ ਹੈ, ਗਰਬ ਜਾਂ ਹਉਮੈ ਹੈ, ਇਹ ਇਨਸਾਨ ਦੇ ਅੰਦਰ ਨੂੰ ਖੁਆਰ ਹੀ ਕਰਦੀ ਹੈ। ਦੂਸਰਾ, ਉਸ ਪਿਆਰੇ ਪਰਮੇਸ਼ਵਰ ਪਤੀ ਨੂੰ ਰਿਝਾਉਣ ਵਾਸਤੇ ਭੈ ਭਾਵ ਤੇ ਹੁਕਮ ਵਿੱਚ ਚੱਲਣਾ ਹੀ ਸ਼ਿੰਗਾਰ ਹੈ। ਫਿਰ ਸਤਿਗੁਰੂ ਇਸ ਅੰਮ੍ਰਿਤ ਬਚਨ ਵਿੱਚ ਜਗਿਆਸੂ ਨੂੰ ਅਗਵਾਈ ਦਿੰਦੇ ਹੋਏ ਬਖਸ਼ਿਸ਼ ਕਰਦੇ ਨੇ, ਜੇ ਤੈਨੂੰ ਉਸ ਪਿਆਰੇ ਪ੍ਰਭੂ ਪਰਮੇਸ਼ਵਰ ਦੀ ਘਰ ਦੀ ਸਮਝ ਲੱਗੀ ਤੇ ਆਪਣੀ ਹਉਮੈ ਨੂੰ ਤਿਆਗ ਕੇ ਉਹਨਾਂ ਗੁਰਮੁਖ ਸੁਹਾਗਣਾ ਤੋਂ ਪੁੱਛ ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੀ ਸੇਜ ਨੂੰ ਮਾਣਿਆ ਹੈ। ਫਿਰ ਜਦੋਂ ਉਹਨਾਂ ਗੁਰਮੁਖ ਜਨਾਂ ਨੂੰ, ਸੰਤ ਜਨਾਂ ਨੂੰ ਜਾਂ ਜੁੜੀਆਂ ਹੋਈਆਂ ਪਵਿੱਤਰ ਆਤਮਾਵਾਂ ਨੂੰ ਪ੍ਰਸ਼ਨ ਕੀਤਾ ਜਾਂਦਾ ਹੈ ਤੇ ਉੱਤਰ ਮਿਲਦਾ ਹੈ, ਆਪਣੀ ਸਿਆਣਪ, ਆਪਣੀ ਅਕਲ, ਆਪਣਾ ਜ਼ੋਰ, ਆਪਣਾ ਇਕੱਠਾ ਕੀਤਾ ਹੋਇਆ ਗਿਆਨ, ਇਹ ਸਭ ਕੁਝ ਆਪਣੇ ਆਪ ਨੂੰ ਸਮਰਪਿਤ ਕਰ ਦੇ। ਜੇ ਆਪਣਾ ਆਪ ਗਵਾ ਦੇਗਾ ਤੇ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਤੂੰ ਸਮਾ ਜਾਏਗਾ। ਇਹ ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਵਿੱਚ ਪ੍ਰਸ਼ਨ ਵੀ ਕੀਤੇ, ਉੱਤਰ ਵੀ ਦਿੱਤਾ। ਆਓ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ ਔਰ ਦੇਸ਼ ਪ੍ਰਦੇਸ਼ ਵਿੱਚ ਜਿਤਨੇ ਆਪ ਜੀ ਇਸ ਵਕਤ ਸਤਿਗੁਰੂ ਦੇ ਇਸ ਦਰ ਘਰ ਤੋਂ ਅੰਮ੍ਰਿਤ ਸ਼ਬਦ ਵਿਚਾਰ ਸਰਵਣ ਕਰ ਰਹੇ ਹੋ, ਕਿਰਪਾ ਕਰਕੇ ਅਸੀਸ ਬਖਸ਼ੋ। ਔਰ ਇਸ ਦਾ ਕੋਈ ਮਤਲਬ ਹੈ, ਕਿਉਂਕਿ ਜਦੋਂ ਬੁਲਾਰਾ ਬੋਲਦਾ ਹੈ, ਕੋਈ ਵੀ ਸੱਜਣ ਕਥਾ ਵਿਚਾਰ ਕਰੇ ਤੇ ਮੈਂ ਅਕਸਰ ਕਹਿਣਾ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਸਤਿਗੁਰਾਂ ਦਾ ਅੰਮ੍ਰਿਤ ਬਚਨ ਹੈ। ਜੇ ਸੁਣਨ ਵਾਲਾ ਉਹਦੇ ਪ੍ਰਤੀ ਭਾਵਨਾ ਵਾਲੇ ਖਿਆਲ ਬਣਾਏਗਾ, ਉਂਝ ਤਾਂ 14 ਗੁਣ ਸਰੋਤੇ ਦੇ ਨੇ ਤੇ 14 ਗੁਣ ਵਕਤੇ ਦੇ ਨੇ, ਪਰ ਫਿਰ ਵੀ ਜੇ ਸੁਣਨ ਵਾਲਾ ਉਹਦੇ ਪ੍ਰਤੀ ਭਾਵਨਾ ਥੋੜ੍ਹੀ ਜਿਹੀ ਨਿਸ਼ਚਾ ਬਣਾ ਲਏ ਤੇ ਉਸ ਦੇ ਭਾਵਨਾ ਵਾਲੇ ਖਿਆਲ ਬੋਲਣ ਵਾਲੇ ਦੇ ਅੰਦਰ ਰਸ ਭਰਨਾ ਸ਼ੁਰੂ ਕਰ ਦਿੰਦੇ ਆ। ਭਾਵੇਂ ਇਨਸਾਨ ਨਾ ਵੀ ਬੋਲੇ, ਸੰਗਤ 'ਚ ਬੈਠਾ ਦੂਰ ਬੈਠਾ, ਉਹ ਖਿਆਲ ਹੀ ਨੈਗੇਟਿਵ ਪੈਦਾ ਕਰੀ ਜਾਏ, ਸੱਚ ਇਹ ਵੀ ਉਹ ਬੋਲਣ ਵਾਲੇ ਦੇ ਅੰਦਰ ਦੀ ਇਕਾਗਰਤਾ ਨੂੰ ਖੰਡਿਤ ਵੀ ਕਰਦੇ ਨੇ। ਇਸ ਕਰਕੇ ਮੈਂ ਬੇਨਤੀ ਕਰਾਂਗਾ, ਕੋਈ ਵੀ ਬੋਲੇ ਉਸ ਦੇ ਔਗਣ ਨਾ ਚਿਤਾਰਦੇ ਹੋਏ ਸਿਰਫ ਅਸੀਸ ਬਖਸ਼ਿਆ ਕਰੋ ਕਿ ਸਤਿਗੁਰੂ ਦੇ ਅੰਮ੍ਰਿਤ ਬਚਨ ਆਪਾਂ ਸਰਵਣ ਕਰਨ ਵਾਸਤੇ ਆਏ ਹਾਂ। ਆਪ ਜੀ ਕਰੋ ਕਿਰਪਾ, ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼ ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਲੰਗ ਮਹੱਲਾ ਪਹਿਲਾ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਇਹ ਜੋ ਅੰਮ੍ਰਿਤ ਬਚਨ ਅੱਜ ਸਾਨੂੰ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਰਾਗ ਤਿਲੰਗ ਹੈ। ਔਰ ਇਸ ਸ਼ਬਦ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ। ਔਰ ਤਿਲੰਗ ਰਾਗ ਦੇ ਅੰਦਰ ਇਹ ਸਤਿਗੁਰਾਂ ਦਾ ਚੌਥਾ ਸ਼ਬਦ ਹੈ, ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਪਹਿਲਾ ਬਚਨ ਹੈ, ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਦੂਸਰਾ ਸ਼ਬਦ ਹੈ, ਹਜ਼ੂਰ ਦਾ ਭਉ ਤੇਰਾ ਭਾਂਗ, ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਤੀਸਰਾ ਸ਼ਬਦ ਹੈ ਸਤਿਗੁਰਾਂ ਦਾ ਤਿਲੰਗ ਰਾਗ ਦਾ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਇਹਨਾਂ ਤਿੰਨ ਸ਼ਬਦਾਂ ਤੋਂ ਬਾਅਦ ਆਹ ਜੋ ਅੱਜ ਸਤਿਗੁਰਾਂ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤਾ ਹੈ, ਇਹ ਸਤਿਗੁਰਾਂ ਦਾ ਤਿਲੰਗ ਰਾਗ ਦੇ ਅੰਦਰ ਚੌਥਾ ਸ਼ਬਦ ਹੈ।
ਆਨੜੀਏ ਮਨੜਾ ਕਾਏ ਕਰੇ,
ਸਤਿਗੁਰਾਂ ਨੇ ਇਸ ਅੰਮ੍ਰਿਤ ਸ਼ਬਦ ਦੀ ਆਰੰਭਤਾ ਕੀਤੀ, ਆਨੜੀਏ ਮਨੜਾ ਕਾਏ ਕਰੇ। ਇਹ ਆਨੜੀਏ ਦਾ ਲਫ਼ਜ਼ੀ ਅਰਥ ਹੈ ਇਆਣੀਏ, ਜਿਹਨੂੰ ਸਮਝ ਕੋਈ ਨਹੀਂ, ਅਗਿਆਨਤਾ ਹੈ ਜਿਸ ਕੋਲ। ਸਤਿਗੁਰੂ ਇੱਥੇ ਬਚਨ ਕਰ ਰਹੇ ਨੇ ਆਨੜੀਏ ਹੇ ਆਣੀਏ, ਪਰ ਜਦੋਂ ਅਸੀਂ ਅਰਥ ਕਰਾਂਗੇ ਅਖਰੀ ਅਰਥ ਤਾਂ ਇਹ ਬਣਗੇ ਆਨੜੀਏ ਆਣੀਏ, ਪਰ ਜਦੋਂ ਇਹਦੇ ਅਸੀਂ ਵਾਰਤਕ ਅਰਥ ਕਰਾਂਗੇ, ਫਿਰ ਜਿਵੇਂ ਟੀਕਾਕਾਰਾਂ ਨੇ ਕੀਤੇ ਨੇ, ਹੇ ਆਣੀਏ ਜਿੰਦੇ, ਹੇ ਨਾ ਸਮਝ ਜੀਵ, ਹੇ ਨਾ ਸਮਝ ਅੰਤਰ ਆਤਮ, ਹਜ਼ੂਰ ਕਹਿ ਰਹੇ ਨੇ ਆਨੜੀਏ ਹੇ ਆਣੀਏ, ਹੇ ਭੁੱਲੀਏ ਹੋਈਏ, ਤੈਨੂੰ ਸਮਝ ਕੋਈ ਨਹੀਂ, ਬੇਸਮਝ ਹੈ ਤੂੰ, ਮਾਨੜਾ लफ्ज है मान, इत्थे सतगुरां ने शब्द वरत्या मानड़ा, पर लफ्जी अर्थ ओही ने, अखरी अर्थ हंकार है। मान दा अर्थ अहंकार, ये दो शब्दों का अर्थ हो गया एयाणीए जिंदे। मानड़ा दा अर्थ अहंकार मान, हौमे इगो। महाराज कहने काए करहे, तू क्यों करनी पई अहंकार। इस पहली तुक दे अर्थ ने बेसमझ जिंदे, तू किस चीज का क्यों मान पई करनी है, तेनू अहंकार किस चीज का है। इहदा मतलब सतगुरां ने पहली तुक विच जे शब्द कह दिता एयानड़िए मानड़ा काए करहे, ते सतगुरु शब्द विच यही गल समझाणगे अगे सानू कि अहंकार नहीं करीदा। पहला इशारा ही हजूर ने इत्थे कर दिता है। आप रोजाना गुरमुख प्यारियां तो कथा विचार सरवण करदे आ रहे हो। एक गल बड़ी गुरमत दी स्पष्ट है कि असल विच जिसनू बाणी ने अहंकार किया, अहं किया, मान किया, हंकार किया, गर्भ किया, हौमे किया, जां खौ शब्द वरते ने, असल च ये अन दिसदी कोई एक दीवार है, दिसदी नहीं। अदृष्ट ये ओ दीवार है, ओ पर्दा है, जो जीव आत्मा ते परमात्मा दे दरम्यान ये पर्दा खड़ा होया है। इसनू सतगुरां ने जदों जिक्र कीता बाणी विच, ते असी हजूर दा एक बचन पढ़ने आ, खौ खौ भीत भयो कै बीचो, सुनत देश निकटायो, पांबीरी के पात परदो बिन पेख है दूरायो। सतगुरु ने उत्ते शब्द वरते है खौ खौ भीत, भीत दा लफ्जी अर्थ असी कंध दीवार करांगे। महाराज कहने खौमे दी मैं मेरी दी एक दीवार है, जेड़ी परमात्मा और आत्मा दे विचकार है, ओ अन दिस दी दीवार सानू परमेश्वर वाले पासे जान नहीं देंदी। ते किन्नी क कठोर है, कितनी क मजबूत है। सतगुरु कहंदे ने गल कुछ भी नहीं, जिवें तितली दा खंभ, तितली दा पंख बिल्कुल पतला है, बस चेते रख ए खौमे दी कंध तितली दे पंख दी तरह पतली है, पर ना टुटन करके अत दी कठोर कई जन्मां दी बनी हुई। हौ हौ भीत भयो है बीचो, सुनत देश दिकटायो, पांबीरी के पात परदो बिन पेखे दोरायो। इसनू सतगुरु कहने एक दीवार है, जिवें आप जी जपजी साहब दी अमृत बाणी विच पढ़दे हो, उत्थे सतगुरां ने लफ्ज भावें एक कूड दी पाल वरत्या है। पहली पौड़ी दिया अंतले बचन ने किव सचियारा होई है, किव कूड़ै टुटै पाल, उसका उत्तर भी वैसे नाल ही दे दित्तो ने। ये भी दो तुका प्रश्न उत्तरी है कि किव सचियारा होई है, किव कूड़ा टुटै पाल, हुक्म रजाई चलना नानक लिखिया नाल। भावे इस तो अगे हजूर ने दूजी पौड़ी विच होर भी स्पष्ट कर दिता कि नानक हुक्म है, जे बुझै ता होमै कहे ना कोई। सिर्फ पहली आरंभ च बेनती है, सतगुरु इत्थे सानू जीवां नू इह समझांदे पए ने कि ना समझ जीव, तू किस चीज दा क्यों खंकार करी जा रहा है। ते इह मान जिहड़ा है, हौमे कह लो खंकार कह लो, जिस थां ते मान आ जाएगा उस जगह दे उत्ते कदी परमात्मा दा नाम नहीं टिक सकदा। इह बड़ी स्पष्ट जी बात है। हालांकि सूझवान कथावाचक इह दसदे हुंदे आ कि मान ते नाम विच अखर दो दो ही लगदे ने। जे मान लिखना है ते मम्मे नू कन्ना नन्ना मान, अखर दो ने एक मात्रा है। ते जे नाम लिखना है ते मान नू पलटा दो अखरां नू ते नाम बन जाएगा। फिर बेनती है कि जे असी मान लिखांगे मम्मे नू कन्ना नन्ना मान, ते जे नाम लिखांगे पिछला नन्ना अगे कर दईए, मम्मे नू पिछे ले जाइए, ते मान नू पलट दईए, ते नाम बन जाएगा। सच एवे जिथे मैं होवेगी उथे तू दा वासा नहीं, जिथे मैं पलट जाएगी उथे केवल तू दा निवास ही होवेगा। इस नू सतगुरु ने बाणी विच भी कहा कि मान ते नाम इकट्ठे नहीं रह सकते। ਕੌਮੇ ਤੇ ਰੂਹਾਨੀਅਤ ਇਕੱਠੀ ਨਹੀਂ ਟਿਕ ਸਕੇਗੀ। ਸਤਿਗੁਰਾਂ ਦਾ ਅੰਮ੍ਰਿਤ ਬਚਨਕ ਹੈ, ਕੌਮੈ ਨਾਵੈ ਨਾਲ ਵਿਰੋਧ ਹੈ, ਦੋ ਨਾ ਵਸੈ ਇੱਕ ਥਾਂ, ਇੱਕ ਥਾਂ ਤੇ ਦੋਨੋਂ ਨਹੀਂ ਰਹਿਣਗੇ, ਨਾਮ ਅਤੇ ਕੌਮੇ ਮਾਨ ਇਕੱਠੇ ਨਹੀਂ ਰਹਿ ਸਕਦੇ। ਇਸੇ ਕਰਕੇ ਸਤਿਗੁਰਾਂ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਸਭ ਤੋਂ ਪਹਿਲੀ ਗੱਲ ਅੱਜ ਇਹ ਕਹੀ ਕਿ ਭੋਲੀਏ ਜਿੰਦੇ ਤੂੰ ਮਾਨ ਕਿਉਂ ਕਰਦੀ ਪਈ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਦਾ ਆਪ ਸਮੂਹ ਸੱਚਾ ਸਮੁੱਚਾ ਸਿੱਖ ਜਗਤ 400 ਸਾਲਾ ਆਗਮਨ ਗੁਰਪੁਰਬ ਮਨਾਉਣ ਜਾ ਰਹੇ ਹੋ ਔਰ ਮਨਾਇਆ ਵੀ ਜਾ ਰਿਹਾ ਹੈ। ਦਾਸ ਨੇ ਇੱਕ ਦਿਨ ਬੇਨਤੀ ਕੀਤੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪਹਿਲਾ ਸ਼ਬਦ ਜਿਹੜਾ ਉਹ ਗੌੜੀ ਰਾਗ ਵਿੱਚ ਆਉਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ, ਕਿਉਂਕਿ ਸ੍ਰੀ ਰਾਗ ਵਿੱਚ ਹਜ਼ੂਰ ਨੇ ਸ਼ਬਦ ਨਹੀਂ ਉਚਾਰਨ ਕੀਤਾ ਨਾ ਮਾਝ ਵਿੱਚ ਹੈ। ਪਹਿਲਾ ਸ਼ਬਦ ਜਿਹੜਾ ਹੈ ਜਾਂ ਇਉਂ ਕਹਿ ਲਓ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੌੜੀ ਰਾਗ ਤੋਂ ਪ੍ਰਾਰੰਭ ਹੁੰਦੀ ਹੈ। 59 ਸ਼ਬਦ ਅਸੀਂ ਹਜ਼ੂਰ ਦੇ ਪੜ੍ਹਨੇ, ਮੈਂ ਸਿਰਫ ਪਹਿਲੀ ਤੁਕ ਤੇ ਬੇਨਤੀ ਕਰ ਰਿਹਾ ਵਾਂ। ਇਆਨੜੀਏ ਮਾਨੜਾ ਕਾਏ ਕਰੇ, ਕਾਹਦਾ ਹੰਕਾਰ ਕਰਨੀ ਹੈ ਬੇਸਮਝ ਜਿੰਦੇ, ਉਹਨਾਂ ਦਾ ਜਿਹੜਾ ਪਹਿਲਾ ਸ਼ਬਦ ਹੈ, ਪਹਿਲਾ ਅੰਮ੍ਰਿਤ ਬਚਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹਦੀ ਸ਼ੁਰੂਆਤ ਹੀ ਇੱਥੋਂ ਵੇ ਕਿ ਭਲੇ ਪੁਰਸ਼ੋ, ਆਤਮਕ ਜੀਵਨ ਨੂੰ ਜੇ ਮੰਨਣਾ ਹੈ ਤੇ ਮਨ ਦੇ ਹੰਕਾਰ ਨੂੰ ਛੱਡ ਦਿਓ। ਸਤਿਗੁਰਾਂ ਦਾ ਪਹਿਲਾ ਬਚਨ ਹੈ ਸਾਧੋ ਮਨ ਕਾ ਮਾਨ ਤਿਆਗੋ, ਇਹ ਪਹਿਲਾ ਬਚਨ ਹੈ। ਭਲੇ ਪੁਰਸ਼ੋ, ਹੇ ਸਾਧੋ ਮਨ ਦੇ ਹੰਕਾਰ ਨੂੰ ਤਿਆਗ ਦਿਓ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿਮ ਸੁਭਾਗੋ, ਇਸ ਕਾਮ ਤੋਂ ਕ੍ਰੋਧ ਤੋਂ ਦੁਰਜਨਾ ਦੀ ਸੰਗਤ ਤੋਂ ਦਿਨ ਰਾਤ ਦੂਰ ਰਹੋ। ਮੈਂ ਜਿਹੜੀ ਬੇਨਤੀ ਆਪ ਨੂੰ ਕਰਨ ਲੱਗਾ, ਪਹਿਲਾ ਸ਼ਬਦ ਹੈ ਕਿ ਮਾਨ ਨੂੰ ਤਿਆਗ ਦਿਓ। ਕਈ ਵਾਰੀ ਚਲੋ ਪਾਠ ਕਰਦੇ ਹਾਂ, ਇਹ ਕੋਈ ਇਹ ਨਹੀਂ ਹੁੰਦਾ ਵੀ ਅਸੀਂ ਕੋਈ ਵਿਲੱਖਣ ਜੀ ਗੱਲ ਕਰਨ ਲੱਗੇ ਹਾਂ, ਵਿਆਖਿਆ ਕਰਨ ਦਾ ਆਪੋ ਆਪਣਾ ਤਰੀਕਾ ਹੈ। ਜਿਵੇਂ ਅਸੀਂ ਗੁਰੂ ਅੰਗਦ ਸਾਹਿਬ ਜੀ ਦੇ 63 ਸ਼ਲੋਕ ਪੜ੍ਹਨੇ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲਾ ਸ਼ਲੋਕ ਹੈ, ਜਿਸ ਪਿਆਰੇ ਸਿਉ ਨਿਵੇਂ ਤਿਸ ਆਗੈ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ, ਇਹ ਪਹਿਲਾ ਸ਼ਲੋਕ ਹੈ। ਅਖੀਰਲਾ ਸ਼ਲੋਕ ਹੈ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ, ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇੰਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ। ਉੱਥੇ ਦੇਖੋ ਅਖੀਰ ਤੇ ਕਹਿੰਦੇ ਦੁਨੀਆਂ ਦੀ ਵਡਿਆਈ ਫੂਕ ਦੇ। ਮੈਂ ਕਈ ਵਾਰੀ ਸੋਚਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜੇ ਪਹਿਲਾ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਤੇ ਅਖੀਰਲਾ ਬਚਨ, ਇਹਨਾਂ ਦੋ ਚਾਰ ਤੁਕਾਂ ਨੂੰ ਕੁੱਟ ਕੇ ਪੱਲੇ ਬੰਨ ਲਈਏ ਤੇ ਮਹਾਰਾਜ ਇਹਨਾਂ ਚਾਰ ਤੁਕਾਂ ਦੇ ਵਿੱਚ ਹੀ ਆਪਣੀ ਸਾਰੀ ਗੱਲ ਸਮਝਾ ਗਏ। ਫਿਰ ਬੇਨਤੀ ਕਰਾਂਗਾ, ਪਹਿਲਾ ਸ਼ਬਦ ਹੈ ਸਾਧੋ ਮਨ ਕਾ ਮਾਨ ਤਿਆਗੋ, ਮਨ ਦੇ ਹੰਕਾਰ ਨੂੰ ਛੱਡ ਦਿਓ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਿਮ ਸੁਭਾਗੋ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਤਰਤੀਬ ਅਨੁਸਾਰ ਅਖੀਰਲਾ ਜਿਹੜਾ ਬਚਨ ਹੈ ਉਹ ਹਜ਼ੂਰ ਦਾ ਸ਼ਲੋਕ ਹੈ। ਤਿਆਗ ਤੋਂ ਸ਼ੁਰੂ ਕਰਦੇ ਆ ਤੇ ਪਕੜਨ ਤੇ ਸਮਾਪਤੀ ਕਰਦੇ ਆ। ਮੇਰੀ ਬੇਨਤੀ ਸੁਣਿਓ, ਮਾਨ ਨੂੰ ਤਿਆਗ ਦਿਓ, ਤੇ ਮਾਨ ਤਿਆਗਿਆ ਕਿਵੇਂ ਜਾਏਗਾ? ਸਤਿਗੁਰੂ ਕਹਿੰਦੇ ਨੇ ਨਾਮ ਨੂੰ ਘੁੱਟ ਕੇ ਪਕੜ ਲਓ, ਜਿਸ ਨੇ ਪਰਮਾਤਮਾ ਦਾ ਨਾਮ ਗਹਿ ਲਿਆ ਸੱਚ ਇਹ ਵੇ ਕਿ ਮਾਨ ਆਪਣੇ ਆਪ ਹੀ ਛੁੱਟ ਜਾਏਗਾ। ਅਖੀਰਲਾ ਸ਼ਲੋਕ ਹੈ ਮਹਾਰਾਜ ਜੀ ਦਾ, ਰਾਮ ਨਾਮ ਉਰਮੈ ਗਇਓ। ਫਿਰ ਬੇਨਤੀ, ਉੱਥੇ ਤਿਆਗੋ ਹੈ, ਇੱਥੇ ਗਇਓ ਹੈ, ਮਾਨ ਨੂੰ ਤਿਆਗ ਦੇ ਤੇ ਨਾਮ ਨੂੰ ਘੁੱਟ ਕੇ ਪਕੜ ਲੈ। ਰਾਮ ਨਾਮ ਉਰਮੈ ਗਇਓ, ਜਾ ਕੈ ਸਾਹਮਣੇ ਕੋਏ, ਜਿਸ ਨਾਮ ਦੇ ਬਰਾਬਰ ਹੋਰ ਕੁਛ ਵੀ ਨਹੀਂ। ਜਾ ਕੈ ਸਾਹਮਣੇ ਕੋਏ, ਕੋਈ ਤੀਰਥ ਇਸ਼ਨਾਨ, ਕੋਈ ਵਰਤ, ਕੋਈ ਦੇਵ ਪੂਜਾ, ਕੋਈ ਕੀਰਤਨ ਪੂਜਾ, ਬਾਹਰ ਮੁਖੀ ਕੋਈ ਧਰਮ ਦਾ ਕਰਮ ਨਾਮ ਦੇ ਬਰਾਬਰ ਨਹੀਂ। ਗੁਰੂ ਤੇਗ ਬਹਾਦਰ ਕਹਿ ਰਿਹਾ ਨਾਮ ਹੀ ਸਭ ਤੋਂ ਉੱਚਾ ਹੈ। ਰਾਮ ਨਾਮ ਉਰਮੈ ਗਇਓ, ਜਾ ਕੈ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਮੈਂ ਫਿਰ ਬੇਨਤੀ ਕਰਾਂਗਾ, ਪਹਿਲਾ ਬਚਨ ਹੈ ਕਿ ਇਆਨੜੀਏ ਮਾਨੜਾ ਕਾਹੇ ਕਰੇ, ਤੂੰ ਕਿਉਂ ਹੰਕਾਰ ਕਰ ਰਹੀ ਹੈ, ਤੇ ਮਾਨ ਕਿਸੇ ਵੀ ਚੀਜ਼ ਦਾ। ਤੇ ਦੇਖੋ ਕਈ ਵਾਰੀ ਇਹ ਸਥੂਲ ਹੁੰਦਾ, ਕਈ ਵਾਰੀ ਸਥੂਲਤਾ ਤੋਂ ਬੰਦਾ ਵੱਧ ਜਾਂਦਾ ਤੇ ਖੌਮੇ ਅਹੰਕਾਰ ਜਿਹੜਾ ਸੂਖਸ਼ਮ ਆਪਣੇ ਡੰਗ ਚਲਾਈ ਜਾਂਦਾ, ਆਪਣੀ ਸੱਟ ਮਾਰੀ ਜਾਂਦਾ। ਜਿਵੇਂ ਸਤਿਗੁਰਾਂ ਨੇ ਇਸ ਮਾਨ ਨੂੰ ਤਿਆਗਣ ਲਈ ਬੜੇ ਸ਼ਬਦ ਕਹੇ। ਮੈਂ ਥੋੜੀ ਜਿਹੀ ਉਦਾਹਰਨਾਂ ਸਿਰਫ ਦੇ ਦੇਣਾ ਕਿ ਜਿਸ ਜਗ੍ਹਾ ਤੇ ਮਾਨ ਹੋਵੇਗਾ, ਅਹੰਕਾਰ ਹੋਵੇਗਾ, ਉਸ ਜਗ੍ਹਾ ਤੇ ਕਦੀ ਰਸ ਨਹੀਂ ਪੈਦਾ ਹੋ ਸਕੇਗਾ। ਫੁੰਕਾਰੇ ਜ਼ਰੂਰ ਪੈਦਾ ਹੋ ਜਾਣਗੇ, ਜਿਵੇਂ ਫਨੀਅਰ ਨਾਗ ਮਾਰਦਾ ਨਾ ਫੂਕਾਂ, ਸੱਚੀ ਹੋਵੇ ਅਹੰਕਾਰੀ ਬੰਦਾ ਫੁੰਕਾਰੇ ਮਾਰੇਗਾ ਪਰ ਬੇਰਸਾ ਹੋਵੇਗਾ, ਉਹਦੇ ਅੰਦਰ ਗੁਣ ਨਹੀਂ ਟਿਕ ਸਕੇਗਾ। ਹੰਕਾਰੀ ਬੰਦੇ ਅੰਦਰ ਗੁਣਾਂ ਦਾ ਵਾਸਾ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਬਾਣੀ 'ਚ ਇੱਕ ਉਦਾਹਰਨ ਵੀ ਦਿੱਤੀ ਕਿ ਮਾਨ ਕਿਸੇ ਵੀ ਤਰ੍ਹਾਂ ਦਾ ਹੋਵੇ। ਬਾਬਾ ਫਰੀਦ ਸਾਹਿਬ ਕਹਿੰਦੇ ਆ ਕਿ ਪਹਾੜ ਦੇ ਸ਼ਿਖਰ ਉੱਤੇ ਸਾਰਾ ਦਿਨ ਮੀਂਹ ਪੈਂਦਾ ਰਹੇ, ਸਾਰਾ ਦਿਨ ਕੀ ਸਾਰਾ ਸਾਲ ਮੀਂਹ ਪੈਂਦਾ ਰਹੇ, ਪਰ ਯਾਦ ਰੱਖਿਓ ਉਹਦੀ ਚੋਟੀ ਉੱਤੇ ਕਦੀ ਪਾਣੀ ਰੁਕੇਗਾ ਨਹੀਂ, ਉਹ ਸੁੱਕੀ ਦੀ ਸੁੱਕੀ ਰਹਿ ਜਾਏਗੀ। ਕਈ ਵਾਰੀ ਹੰਕਾਰੀ ਬੰਦੇ ਕੋਲ ਗਿਆਨ ਦੀ ਕੋਈ ਕਮੀ ਨਹੀਂ ਰਹਿੰਦੀ ਪਰ ਅੰਦਰ ਉਹਦੇ ਰਸ ਕਦੀ ਵੀ ਨਹੀਂ ਭਰਦਾ ਹੁੰਦਾ। ਮਹਾਰਾਜ ਜੀ ਨੇ ਬਾਣੀ ਵਿੱਚ ਇੱਕ ਬਚਨ ਕਿਹਾ ਸਲੋਕ, ਫਰੀਦਾ ਗਰਭ ਜਿੰਨਾ ਵਡਿਆਈਆਂ ਧਨ ਜੋਬਣ ਆਗਾਹ, ਜਿਨ੍ਹਾਂ ਬੰਦਿਆਂ ਨੂੰ ਜਵਾਨੀ ਦਾ, ਪੈਸੇ ਦਾ, ਦੌਲਤ ਦਾ, ਪਦਵੀ ਦਾ, ਗਿਆਨ ਦਾ, ਇਉਂ ਕਹਿ ਲਓ ਕਿਸੇ ਵੀ ਚੀਜ਼ ਦਾ ਅਹੰਕਾਰ ਹੈ, ਉਹ ਸੰਸਾਰ ਤੋਂ ਰੱਬ ਦੀ ਬਖਸ਼ਿਸ਼ ਤੋਂ ਵਿਰਵੇ ਖਾਲੀ ਇਸ ਤਰ੍ਹਾਂ ਚਲੇ ਜਾਂਦੇ ਆ ਜਿਵੇਂ ਮੀਂਹ ਪੈਣ ਦੇ ਬਾਵਜੂਦ ਵੀ ਟਿੱਬਾ ਜਿਹੜਾ ਉਹ ਸੁੱਕੇ ਦਾ ਸੁੱਕਾ ਰਹਿ ਜਾਂਦਾ ਹੈ। ਮਹਾਰਾਜ ਜੀ ਨੇ ਕਿਹਾ ਗਰਭ ਜਿੰਨਾ ਵਡਿਆਈਆਂ ਧਨ ਜੋਬਣ ਆਗਾਹ, ਖਾਲੀ ਚੱਲੇ ਧਣੀ ਸਿਉ ਟਿੱਬੇ ਜਿਉ ਮੀਆਹ, ਜਿਵੇਂ ਮੀਂਹ ਦੇ ਟਿੱਬੇ, ਮੀਂਹ ਪੈਣ ਤੋਂ ਬਾਅਦ ਟਿੱਬਾ ਖਾਲੀ ਦਾ ਖਾਲੀ ਰਹਿ ਜਾਂਦਾ ਹੈ, ਇਸੇ ਤਰ੍ਹਾਂ ਹੰਕਾਰੀ ਬੰਦਾ ਦੁਨੀਆਂ 'ਚ ਬਹੁਤ ਕੁਝ ਕਰਕੇ ਜਾਣ ਦਾ ਯਤਨ ਕਰਦਾ ਪਰ ਤੁਰ ਲੱਗਿਆਂ ਰੱਬ ਦੀ ਬਖਸ਼ਿਸ਼ ਤੋਂ ਖਾਲੀ ਹੀ ਤੁਰਦਾ ਹੈ। ਅਗਲੀ ਬੇਨਤੀ, ਨਾਲ ਸਾਨੂੰ ਸਮਝਾਇਆ ਕਿ ਜਿਸ ਚੀਜ਼ ਦਾ ਤੂੰ ਮਾਣ ਕਰ ਰਿਹਾ ਇਹਦਾ ਫਲ ਕੀ ਮਿਲੇਗਾ, ਇਹਦਾ ਰਿਜ਼ਲਟ ਕੀ ਮਿਲੇਗਾ। ਬੜੇ ਸਰਲ ਜਿਹੇ ਸ਼ਬਦ ਨੇ ਜੀ, ਕਿਉਂਕਿ ਮੇਰੀ ਇੱਛਾ ਸੀ ਪਹਿਲੀ ਤੁਕ ਤੇ ਥੋੜਾ ਜਿਹਾ ਸਮਾਂ ਬੇਨਤੀ ਕਰ ਸਕਾਂ ਕਿ ਆਨੜੀਏ ਮਾਨੜਾ ਕਾਏ ਕਰੇ, ਕਦਾ ਅਹੰਕਾਰ ਕਰਨੀ। ਕਬੀਰ ਸਾਹਿਬ ਦੇ 3-4 ਇਹ ਅੰਮ੍ਰਿਤ ਬਚਨ ਇਕੱਠੇ ਨੇ ਜਿਸ ਵਿੱਚ ਉਹਨਾਂ ਨੇ ਸਾਡੇ ਇਸ ਅਹੰਕਾਰ ਦਾ ਕੀ ਬਣੇਗਾ ਇਹਦਾ ਉੱਤਰ ਦਿੱਤਾ। ਜਿਵੇਂ ਉਹਨਾਂ ਦਾ ਇੱਕ ਬਚਨ, ਕਬੀਰ ਗਰਭ ਨਾ ਕੀਜੀਏ ਕਾਹਦਾ ਮਾਨ ਕਰ ਰਹੇ, ਗਰਭ ਦਰਤ ਅਹੰਕਾਰ ਹੋ ਗਿਆ। ਕਬੀਰ ਗਰਭ ਨਾ ਕੀਜੀਏ ਚਾਮ ਲਪੇਟੇ ਖਾੜ, ਜੇ ਤੇਰੀ ਚਮੜੀ ਤੇਰੀ ਸਕਿਨ ਬਹੁਤ ਤੁਚਾ ਬਹੁਤ ਸੁੰਦਰ ਹੈ, ਤੇ ਇਸ ਚਮੜੀ ਦਾ ਅਹੰਕਾਰ ਨਾ ਕਰ, ਜਿਹੜੀ ਚਮੜੀ ਰੱਬ ਨੇ ਕੱਪੜੇ ਦੀ ਤਰ੍ਹਾਂ ਤੇਰੀਆਂ ਖੱਡੀਆਂ ਤੇ ਲਪੇਟੀ ਹੈ। ਇੱਥੇ ਉਹ ਬੰਦੇ ਵੀ ਆਏ ਜਿਹੜੇ ਅਰਬੀ ਘੋੜਿਆਂ ਦੀ ਸਵਾਰੀ ਕਰਦੇ ਸਨ ਤੇ ਸਿਰ ਦੇ ਉੱਪਰ ਛਤਰਾਂ ਦੇ ਥੱਲੇ ਬੈਠਦੇ ਸਨ, ਉਹ ਅੱਜ ਜ਼ਮੀਨ ਦੀ ਮਿੱਟੀ ਵਿੱਚ ਮਿੱਟੀ ਖੋ ਚੁੱਕੇ ਨੇ, ਤੇ ਤੂੰ ਕਿਸ ਚੀਜ਼ ਦਾ ਮਾਣ ਪਿਆ ਕਰਨਾ। ਕਬੀਰ ਗਰਭ ਨਾ ਕੀਜੀਆ ਚਾਮ ਲਪੇਟੇ ਖਾੜ, ਖੈਵਰ ਉੱਪਰ ਛਤਰ ਤਰ ਤੇ ਫੁਨ ਧਰਨੀ ਗਾਡ। ਉਹ ਬੰਦੇ ਜ਼ਮੀਨ ਵਿੱਚ ਗੱਡੇ ਗਏ, ਕਬਰਾਂ ਵੀ ਸਮਾ ਗਏ। ਦੂਸਰਾ ਬਚਨ, ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਉਸੇ ਗੱਲ ਨੂੰ ਫਿਰ ਬਾਬਾ ਜੀ ਕਹਿ ਰਹੇ ਕਿ ਸੋਹਣੇ ਰੰਗ ਦਾ ਤਨ ਦੇਖ ਕੇ ਹੰਕਾਰ ਨਾ ਕਰ, ਇਸ ਤਰ੍ਹਾਂ ਤੇਰੀ ਚਮੜੀ ਨੇ ਇੱਕ ਦਿਨ ਵੱਖ ਹੋ ਜਾਣਾ, ਸੜ ਜਾਣਾ, ਜਿਵੇਂ ਸੱਪ ਆਪਣੀ ਕੁੰਜ ਨੂੰ ਛੱਡ ਕੇ ਪਾਸੇ ਹੋ ਜਾਂਦਾ। ਸੱਚ ਹੈ ਇਸ ਸਕਿਨ ਨੂੰ ਬਸ ਇੰਨੀ ਜਾਣ ਜਿਵੇਂ ਸੱਪ ਦੀ ਕੁੰਜ ਹੈ। ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕਾਲ ਤਜ ਜਾਓਗੇ ਜਿਉ ਕਾਂਚੁਰੀ ਪੁਯੰਗ। ਤੀਸਰਾ ਬਚਨ, ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ, ਤੇਰਾ ਘਰ ਤੇਰਾ ਮਕਾਨ ਤੇਰਾ ਮਹਿਲ ਤੇਰੀ ਅਟਾਰੀ, ਸਭ ਤੋਂ ਉੱਚਾ ਤੇਰਾ ਬੰਗਲਾ ਹੈ, ਪਰ ਉਸ ਇੱਟਾਂ ਦੇ ਬਣੇ ਹੋਏ ਘਰ ਦਾ ਹੰਕਾਰ ਵੀ ਨਾ ਕਰ, ਬਾਹਰ ਝਾਤੀ ਮਾਰ ਕੇ ਦੇਖ ਕਬਰਾਂ ਵਿੱਚ ਉਹ ਬੰਦਿਆਂ ਦੀਆਂ ਬੰਦੇ ਸੁੱਤੇ ਪਏ ਆ ਜਿਹੜੇ ਉੱਚੇ ਮਹੱਲਾਂ ਵਿੱਚ ਰਹਿੰਦੇ ਸਨ, ਅੱਜ ਕਬਰਾਂ ਦੀ ਥਾਂ ਤੇ ਉੱਥੇ ਘਾਹ ਉੱਗ ਚੁੱਕਾ ਹੈ ਤੇ ਉਹਨਾਂ ਦੇ ਸਰੀਰ ਘਾਹ ਦੇ ਥੱਲੇ ਪਏ ਹੋਏ ਨੇ ਪਿੰਜਰ। ਕਬੀਰ ਗਰਭ ਨਾ ਕੀਜੀਏ ਉੱਚਾ ਦੇਖ ਆਵਾਸ, ਆਜ ਕਾਲ ਭੋਏ ਲੇਟਣਾ ਉੱਪਰ ਜਾਮੇ ਘਾਸ। ਮੈਂ ਸਿਰਫ ਇਹ ਬੇਨਤੀ ਕਰ ਰਹੀ, ਮੈਂ ਕਾਹਦਾ ਮਾਣ। ਗੁਰੂ ਸਾਹਿਬ ਕਹਿ ਰਹੇ ਅਨੜੀਏ ਮਾਨੜਾ ਕਾਏ ਕਰੇ। ਚੌਥਾ ਬਚਨ ਕਬੀਰ ਸਾਹਿਬ ਦਾ ਹੈ, ਜੇ ਸਰੀਰ ਦਾ ਖੰਕਾਰ ਨਾ ਕਰ, ਚਮੜੀ ਦਾ ਖੰਕਾਰ ਨਾ ਕਰ, ਨਾਲ ਬਚਨ ਕਰਦੇ ਪਏ ਉੱਚੇ ਘਰ ਦਾ ਖੰਕਾਰ ਨਾ ਕਰ। ਤੇ ਅਗਲੀ ਗੱਲ ਚੇਤੇ ਕੁੱਟ ਕੇ ਜਿਹੜੀ ਬੰਨਣ ਵਾਲੀ, ਕਈ ਵਾਰੀ ਕਈ ਬੰਦਿਆਂ ਕੋਲ ਘਰ ਬਾਰ ਦੇ ਵੱਡੇ ਨਹੀਂ, ਕਈਆਂ ਦੇ ਸਰੀਰ ਹੋ ਸਕਦਾ ਜ਼ਿਆਦਾ ਸੁੰਦਰ ਨਾ ਹੋਣ, ਪਰ ਇੱਕ ਔਗਣ ਮੈਂ ਆਪਣੇ ਸਮੇਤ ਕਹਾਂਗਾ, ਇੱਕ ਔਗਣ 99% ਸਾਡੇ ਸਮਾਜ ਦੇ ਵਿੱਚ ਹਰ ਬੰਦੇ ਵਿੱਚ ਨਜ਼ਰ ਆਏਗਾ। 99% ਮੈਂ ਕਹਿ ਰਿਹਾ ਤਕਰੀਬਨ, ਉਹ ਹੈ ਕਿਸੇ ਬੰਦੇ ਨੂੰ ਵੇਖ ਕੇ ਉਹਦਾ ਮਜ਼ਾਕ ਉਡਾਉਣਾ। ਸੁਣਿਓ, ਮੰਨ ਲਓ ਕਿਸੇ ਤੋਂ ਕੋਈ ਗਲਤੀ ਹੋ ਜਾਏ, ਉਸ ਦੀ ਗਲਤੀ ਨੂੰ ਦੇਖ ਕੇ ਮਜ਼ਾਕ ਉਡਾਉਣਾ, ਜੇ ਆਪਣੇ ਤੋਂ ਗਿਆਨ ਕਰਕੇ ਥੋੜਾ ਨਾ ਸਮਝ ਰੱਖੇ, ਘੱਟ ਗਿਆਨ ਹੋਵੇ ਉਹਦਾ ਮਜ਼ਾਕ ਉਡਾਉਣਾ, ਪੈਸੇ ਕਰਕੇ ਆਪ ਤੋਂ ਕਮਜ਼ੋਰ ਹੋਵੇ ਉਹਦਾ ਮਜ਼ਾਕ ਉਡਾਉਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬੰਦਿਓ, ਕਦੀ ਵੀ ਆਪਣੇ ਗੁਣ, ਆਪਣੇ ਪੈਸੇ, ਆਪਣੇ ਘਰ, ਆਪਣੀ ਲਿਆਕਤ ਦਾ ਹੰਕਾਰ ਨਾ ਕਰਿਓ, ਕਿਉਂਕਿ ਕਿਸੇ ਦੀ ਡੁੱਬਦੀ ਕੋਈ ਬੇੜੀ ਨੂੰ ਦੇਖ ਕੇ ਤੁਸੀਂ ਤਾੜੀਆਂ ਮਾਰ ਕੇ ਹੱਸਦੇ ਪਏ ਹੋ, ਤੁਹਾਡੀ ਬੇੜੀ ਕਿਹੜੇ ਕਿਨਾਰੇ ਲੱਗ ਗਈ ਹੈ, ਜੇ ਇਹ ਵੀ ਤਾਂ ਮੰਝ ਧਾਰ ਵਿੱਚ ਹੈ, ਕੱਲ ਨੂੰ ਪਤਾ ਨਹੀਂ ਕਿ ਤੁਹਾਡੇ ਨਾਲ ਕੀ ਬਣ ਜਾਣਾ ਹੈ। ਕਿਸੇ ਚੀਜ਼ ਦਾ ਮਾਨ ਨਹੀਂ। ਕਬੀਰ, ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਈ, ਇੱਥੇ ਰੰਕ ਦਾ ਅਰਥ ਕੇਵਲ ਦੌਲਤ ਕਰਕੇ ਗਰੀਬ ਨਹੀਂ, ਕਿਸੇ ਤਰੀਕੇ ਨਾਲ ਵੀ ਬੰਦਾ ਕਮਜ਼ੋਰ ਹੋਵੇ, ਸਿੱਧੇ ਅਰਥ ਇਉਂ ਕਰੀਏ। ਕਬੀਰ, ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਏ, ਅਜੋ ਸੋ ਨਾ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ। ਕਿਸ ਚੀਜ਼ ਦਾ ਮਾਨ, ਹੰਕਾਰ ਕਿਸ ਚੀਜ਼ ਦਾ? ਇੱਥੇ ਸਤਿਗੁਰਾਂ ਨੇ ਪਹਿਲਾ ਬਚਨ ਸਾਨੂੰ ਬਖਸ਼ਿਸ਼ ਦਿੱਤੀ, ਸਮਝਾਇਆ, ਤੇ ਜੇ ਮੰਨ ਲਓ ਕਰੀ ਜਾਵਾਂਗੇ ਫਿਰ ਇਹਦਾ ਫਲ ਕੀ ਮਿਲੂਗਾ? ਇਹ ਤਾਂ ਸਮਝਾਇਆ ਵੀ ਆਹ ਕੁਝ ਹੋ ਜਾਣਾ, ਤੇ ਜੇ ਫਿਰ ਵੀ ਬੰਦਾ ਨਾ ਛੱਡੇ, ਫਿਰ ਮੇਰਾ ਖਿਆਲ ਹੈ ਇਹ ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਦਾ ਪਹਿਲਾ ਪਦਾ ਬੰਦਾ ਪੱਕਾ ਚੇਤੇ ਰੱਖੇ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਅਹੰਕਾਰੀਆ ਨਾਨਕ ਗਰਬ ਗਲੇ, ਜਿਸ ਕਾ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸੁਵਾਨ, ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਹਾਵੈ, ਜਨਮ ਮਰੈ ਬੋ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਖਿਰਦੈ ਗਰੀਬੀ ਵਸਾਵੈ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਸਿਰਫ ਮੈਂ ਇੱਕੋ ਪਦਾ ਤਾਂ ਕਿਹਾ ਵੀ ਸਭ ਕੁਝ ਇਹਦੇ ਚ ਆ ਜਾਣ। ਸੱਚੇ ਪਾਤਸ਼ਾਹ ਕਹਿ ਰਹੇ ਨੇ ਉਹ ਭੋਲੀਏ ਜਿੰਦੇ ਨਾ ਸਮਝ ਜਿੰਦੇ, ਤੂੰ ਕਿਸ ਚੀਜ਼ ਦਾ ਹੰਕਾਰ ਵੀ ਕਰਨੀ ਹੈ? ਫਿਰ ਅਰਥ ਮੈਂ ਕਰਦਾ, ਇਆਨੜੀਏ ਇਆਣੀਏ, ਅਸੀਂ ਸ਼ਬਦ ਵਰਤਾਂਗੇ ਜਿੰਦੇ, ਕਈਆਂ ਨੇ ਸਭ ਮਾਨਵੀ ਅਰਥ ਕੀਤੇ ਨੇ, ਇਆਣੀਏ ਬੇਸਮਝ ਜਿੰਦੇ, ਮਾਨੜਾ ਕਾਏ ਕਰਹੇ, ਤੂੰ ਕਿਉਂ ਹੰਕਾਰ ਕਰ ਰਹੀ ਹੈ?
ਆਪਨੜੈ ਘਰ ਹਾਰ ਰੰਗੋ ਕੀ ਨਾ ਮਾਣੇ।
ਮਹਾਰਾਜ ਕਹਿੰਦੇ ਨੇ ਆਪ ਨੜੈ ਘਰ ਹਰ ਰੰਗੋ ਕੀ ਨਾ ਮਾਣੇ, ਬੇਸਮਝੇ ਤੈਨੂੰ ਪਤਾ ਨਹੀਂ। ਆਪ ਨੜੈ ਦਾ ਅਰਥ ਹੈ ਆਪਣਾ, ਆਪਣਾ ਘਰ, ਇਹਦਾ ਅਰਥ ਕਰਾਂਗੇ ਅੰਤਰ ਆਤਮਾ, ਮਨ ਕਹਿ ਲਓ, ਆਪਣਾ ਆਪਾ ਕਹਿ ਲਓ। ਹੇ ਜਿੰਦੇ, ਹੰਕਾਰ ਕਾਹਦਾ ਕਰਨੀ? ਇਸ ਹੰਕਾਰ ਤੋਂ ਖਹਿੜਾ ਛੁਡਾ ਤੇ ਇੱਕ ਕੰਮ ਕਰ, ਤੂੰ ਆਪਣੇ ਘਰ ਦੇ ਵਿੱਚ ਖਰੀ ਦੇ ਨਾਮ ਰਸ ਨੂੰ ਮਾਣ। ਫਿਰ ਬੇਨਤੀ, ਆਪ ਨੜੈ ਘਰ ਹਰ ਰੰਗੋ ਕੀ ਨਾ ਮਾਣੇ। ਰੰਗ ਦਾ ਅਰਥ ਪ੍ਰੇਮ ਕਰਾਂਗੇ, ਹਰ ਦਰ ਤੇ ਖਰੀ, ਤੂੰ ਆਪਣੇ ਇਸ ਘਰ ਅੰਦਰ ਆਪਣੇ ਆਪੇ ਵਿੱਚ ਕਿਉਂ ਪਰਮਾਤਮਾ ਦੇ ਨਾਮ ਰਸ ਨੂੰ ਨਹੀਂ ਮਾਣਦੀ? ਨੀ ਭਟਕਣ ਵਾਲੀ ਇਹ, ਬਾਹਰ ਮੁਖੀ ਲੋਕਾਂ ਨੂੰ ਤੱਕਣ ਵਾਲੀਏ, ਤੂੰ ਆਪਣੇ ਘਰ ਵਿੱਚ ਆ ਜਾ, ਆਪਣੇ ਘਰ ਵਰਗਾ ਸੁੱਖ ਕਿਤੇ ਨਹੀਂ ਮਿਲਦਾ। ਇਆਨੜੀਏ ਮਾਨੜਾ ਕਾਏ ਕਰੇ, ਆਪ ਨੜੈ ਘਰ ਹਰ ਰੰਗੋ ਕੀ ਨਾ ਮਾਣੇ, ਤੂੰ ਕਿਉਂ ਨਹੀਂ ਉਸ ਪਰਮਾਤਮਾ ਦੇ ਨਾਮ ਰਸ ਨੂੰ, ਪ੍ਰੇਮ ਨੂੰ ਆਪਣੇ ਅੰਦਰ ਮਾਣਦੀ?
ਸਹੁ ਨੇੜੈ ਧਨ ਕਮਲੀਏ, ਬਾਹਰ ਕਿਆ ਟੁੰਡੇ।
ਸਹੁ ਨੇੜੈ ਧਨ ਕਮਲੀਏ, ਅਸੀਂ ਸਹੁ ਦਾ ਅਰਥ ਕਰਾਂਗੇ ਖਸਮ, ਇਹਦਾ ਭਾਵ ਅਰਥ ਹੈ ਪਰਮਾਤਮਾ। ਨੇੜੇ ਦਾ ਅਰਥ ਹੈ ਨਜ਼ਦੀਕ, ਕੋਲ। ਧਨ ਦਾ ਅਰਥ ਇੱਥੇ ਕਰਾਂਗੇ ਜੀ ਇਸਤਰੀ, ਕਿਉਂਕਿ ਵਾਹਿਗੁਰੂ ਜੀ ਫਿਰ ਮੈਂ ਬੇਨਤੀ ਕਰਾਂ, ਕਿਉਂਕਿ ਹਾਲਾਤ ਇਹੋ ਜਿਹਾ ਅੱਜ ਕੱਲ੍ਹ ਸਮਾਜ ਦੇ ਬਣੇ ਹੁੰਦੇ ਆ, ਹਰ ਬੰਦਾ ਸੁਣਨ ਵਾਲਾ ਆਪਣੇ ਆਪਣੇ ਤਰੀਕੇ ਨਾਲ ਸੁਣ ਰਿਹਾ ਹੁੰਦਾ। ਮੈਂ ਜੋ ਆਰੰਭ 'ਚ ਕਿਹਾ, ਇਹ ਨਹੀਂ ਕਿ ਮੈਂ ਬਹੁਤ ਵਿਦਵਾਨ ਹਾਂ, ਬੜਾ ਗਿਆਨ ਝਾੜਨਾ, ਫਿਰ ਚਲੋ ਲਫ਼ਜ਼ ਕਈ ਵਾਰੀ ਉਹ ਇੱਕ ਲਫ਼ਜ਼ ਦੇ ਕਈ ਕਈ ਅਰਥ ਨੇ ਗੁਰੂ ਗ੍ਰੰਥ ਸਾਹਿਬ 'ਚ। ਹੁਣ ਇੱਥੇ ਸ਼ਬਦ ਆਇਆ ਸੌ ਨੇੜੇ ਧਨ ਕਮਲੀਏ, ਇੱਥੇ ਸੌ ਦਾ ਅਰਥ ਅਸੀਂ ਖਸਮ ਵੀ ਕਰਾਂਗੇ, ਤੇ ਆਸਾ ਕੀ ਵਾਰ ਵਿੱਚ ਆਉਂਦਾ ਸੌ ਵੇ ਜੀਆ ਆਪਣਾ ਕੀ ਆ, ਉੱਥੇ ਸੌ ਦਰ ਤੇ ਸਹਿਣਾ ਆਪਣੇ ਕੀਤੇ ਨੂੰ ਆਪ ਪਾ ਆਪ ਸਹਿ, ਫਿਰ ਬੇਨਤੀ ਹੈ ਇੱਥੇ ਖਸਮ ਉੱਥੇ ਸਹਿਣਾ। ਸੌ ਨੇੜੇ ਧਨ, ਤੇ ਧਨ ਦਾ ਅਰਥ ਪੈਸਾ ਵੀ ਹੈ, ਧਨ ਦਾ ਅਰਥ ਨਾਮ ਵੀ ਹੈ, ਧਨ ਦਾ ਅਰਥ ਔਰਤ ਵੀ ਹੈ, ਧਨ ਦਾ ਅਰਥ ਸ਼ਾਬਾਸ਼ ਵੀ ਹੈ। ਜਦੋਂ ਅਸੀਂ ਹਜ਼ੂਰ ਦਾ ਪਾਠ ਕਰਨੇ ਆ, ਧਨ ਪਿਰ ਇਹ ਨਾ ਆਖੀਆਂ ਪਤਨੀ ਅਰਥ ਧਨ ਦਾ ਅਰਥ, ਜਾਂ ਇਸਤਰੀ ਬਾਣੀ ਵਿੱਚ ਧਨ ਦਾ ਅਰਥ ਕਾਇਆ ਵੀ ਹੈ, ਧਨ ਕਹਿ ਤੂੰ ਵਸ ਮੈਂ ਨਾਲੇ, ਧਨ ਦਾ ਅਰਥ ਪੈਸਾ ਵੀ ਹੈ, ਕਾਚਾ ਧਨ ਸੰਚੈ ਮੂਰ ਗਾਵਾਰ, ਧਨ ਦਾ ਅਰਥ ਨਾਮ ਵੀ ਹੈ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਧਨ ਦਾ ਅਰਥ ਸ਼ਾਬਾਸ਼ ਵੀ ਹੈ, ਧਨ 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 ਜਨ ਆਇਆ। ਪਰ ਇੱਥੇ ਧਨ ਦਾ ਅਰਥ ਕਰਾਂਗੇ ਇਸਤਰੀ, ਕਿਹੜੀ ਇਸਤਰੀ, ਜਿਹਨੂੰ ਮਹਾਰਾਜ ਕਹਿ ਕੇ ਆਏ ਨੇ ਇਹ ਆਨੜੀਏ, ਉਹਦੇ ਲਈ ਲਫ਼ਜ਼ ਵਰਤਦੇ ਪਏ ਨੇ ਧਨ। ਮਹਾਰਾਜ ਕਹਿੰਦੇ ਸੌ ਨੇੜੇ ਧਨ ਕਮਲੀਏ, ਕਮਲੀਏ ਦਾ ਅਰਥ ਆਪਾਂ ਜਾਣਦੇ ਹਾਂ, ਕਮਲੇ ਦਾ ਇਸਤਰੀ ਲਿੰਗ, ਕਿ ਕਮਲੀਏ ਜੀਵ ਇਸਤਰੀਏ, ਤੈਨੂੰ ਪਤਾ ਨਹੀਂ ਖਸਮ ਤੇਰੇ ਨੇੜੇ ਹੈ, ਪਰਮਾਤਮਾ ਤੇਰੇ ਕੋਲ ਹੈ। ਸੌ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੇ, ਤੂੰ ਬਾਹਰ ਕੀ ਲੱਭਣ ਤੁਰ ਪਈ ਹੈ, ਜੇ ਕੁਝ ਤੂੰ ਬਾਹਰ ਲੱਭਣ ਤੁਰੀ ਹੈ ਉਸ ਵਿੱਚੋਂ ਸਾਧਨ ਸਹੂਲਤ ਮਿਲ ਸਕਦੀ ਹੈ, ਸ਼ਾਂਤੀ ਬਾਹਰ ਵਿੱਚੋਂ ਨਹੀਂ ਮਿਲਦੀ, ਸ਼ਾਂਤੀ ਅੰਦਰ ਵਿੱਚੋਂ ਹੀ ਮਿਲਦੀ ਹੈ, ਤੂੰ ਬਾਹਰ ਭਟਕ ਕਿਉਂ ਰਹੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਗੁਰਮੁਖੋ ਪਰਮੇਸ਼ਵਰ ਦੀ ਖੋਜ ਬਾਹਰ ਮੁਖੀ ਕਰਨ ਦੀ ਥਾਂ ਤੇ ਸਾਰੀ ਬਾਣੀ ਨੇ ਜਿਹੜਾ ਜ਼ੋਰ ਪਾਇਆ ਸਾਡੇ ਅੰਦਰ ਨੂੰ ਖੋਜਣ ਤੇ ਪਾਇਆ। ਥੋੜੇ ਜਿਹੇ ਬਸ ਇਸ ਸੰਬੰਧੀ ਮੈਂ ਬਾਣੀ 'ਚੋਂ ਬਚਨ ਕਰਨੇ ਨੇ, ਕਿਉਂਕਿ ਇਨਸਾਨ ਦੇ ਅੰਦਰ ਆਪ ਪਰਮਾਤਮਾ ਦਾ ਨਾਮ ਧਨ ਹੈ, ਕੋਈ ਦੁਨੀਆਂ ਵਿੱਚ ਬੰਦਾ ਨਹੀਂ। ਗੁਰਬਾਣੀ ਮੁਤਾਬਕ ਪਾਪੀ ਤੋਂ ਪਾਪੀ ਬੰਦੇ ਦੇ ਅੰਦਰ ਵੀ ਪਰਮਾਤਮਾ ਨੇ ਆਪਣਾ ਖਜ਼ਾਨਾ ਰੱਖਿਆ ਹੋਇਆ ਹੈ, ਕੋਈ ਨਹੀਂ, ਕੋਈ ਐਸਾ ਨਹੀਂ ਜੇ ਕਹੀਏ ਪਾਪੀ 'ਚ ਨਹੀਂ। ਹੁਣ ਮਿਰਗ ਦੀ ਨਾਭੀ 'ਚ ਕਸਤੂਰੀ ਹੈ, ਪਰ ਉਹ ਸੁੰਘਦਾ ਬਾਹਰ ਝਾੜੀਆਂ ਪਿਆ, ਅੰਦਰ ਉਹਦੇ ਆਪਣੇ ਵਿੱਚੋਂ ਸਮੈਲ ਆ ਰਹੀ ਹੈ, ਨਾਪਾ ਖੁੱਲ ਗਿਆ ਕਸਤੂਰੀ ਦਾ, ਪਰ ਉਹ ਬਾਹਰ ਲੱਭਦਾ ਪਿਆ। ਸੱਚ ਇਹ ਵੇ ਜਦੋਂ ਜਗਿਆਸੂ ਦੇ ਅੰਦਰ ਰੱਬ ਨੂੰ ਮਿਲਣ ਦੀ ਤੜਫ ਪੈਦਾ ਹੁੰਦੀ ਹੈ, ਉਹ ਮਿਰਗ ਦੀ ਤਰ੍ਹਾਂ ਬਾਹਰ ਭਟਕਣਾ ਸ਼ੁਰੂ ਕਰ ਦਿੰਦਾ ਹੈ। ਪਖੰਡੀ ਕੋਈ ਮਿਲ ਜਾਏ ਤੇ ਰੱਬ ਦੇ ਨਾਂ ਤੇ ਉਹਦੀ ਜ਼ਿੰਦਗੀ ਦਾਅ ਤੇ ਲਾ ਦਿੰਦਾ, ਖਤਮ ਕਰ ਦਿੰਦਾ। ਗੁਰੂ ਕਹਿੰਦਾ ਦੇਖ ਓਏ, ਤੂੰ ਮਿਰਗ ਦੀ ਤਰ੍ਹਾਂ ਕਿਤੇ ਮਾਰਿਆ ਨਾ ਜਾਈ, ਕਿਉਂਕਿ ਮਿਰਗ ਝਾੜੀਆਂ 'ਚ ਸੁੰਘਦਾ ਫਿਰਦਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧਨਾ ਪਾਇਆ, ਜੋ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਨਾਭੀ ਵਿੱਚ ਕਸਤੂਰੀ ਹੈ ਤੇ ਲੱਭਦਾ ਬਾਹਰ ਪਿਆ ਹੈ। ਗੁਰਮੁਖੋ ਕੋਈ ਐਸਾ ਹਿਰਦਾ ਨਹੀਂ ਜਿਸ ਵਿੱਚ ਪਰਮਾਤਮਾ ਦਾ ਨਿਵਾਸ ਨਹੀਂ, ਕੋਈ ਸਰੀਰ ਐਸਾ ਨਹੀਂ। ਸਭ ਹੈ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਹੈ ਚਾਨਣ ਹੋਏ। ਹੁਣ ਬੰਦਾ ਕਹੇ ਮੈਂ ਪਰਮਾ, ਉਸ ਵੇਲੇ ਬੜਾ ਸੀ ਜੀ, ਚਲੋ ਅੱਜ ਤਾਂ ਥੋੜ੍ਹਾ ਬਹੁਤ ਘੱਟ ਗਿਆ ਹੈ। ਉਸ ਵੇਲੇ ਰਾਜਿਆਂ ਮਹਾਰਾਜਿਆਂ ਦੇ ਪੁੱਤਰ ਚੰਗੇ ਚੰਗੇ ਬੰਦੇ, ਉਹ ਜਦੋਂ ਅੰਦਰ ਬੈਰਾਗ ਪੈਦਾ ਹੁੰਦਾ ਸੀ, ਮਿਲਣ ਦੀ ਕਿਤੇ ਤਾਂਘ ਪੈਦਾ ਹੁੰਦੀ ਸੀ, ਉਹ ਕਹਿੰਦੇ ਸਨ ਘਰ ਛੱਡ ਦਿਓ, ਸੰਸਾਰ ਛੱਡ ਦਿਓ, ਅਸੀਂ ਪਰਮਾਤਮਾ ਨੂੰ, ਕੋਈ ਜੰਗਲਾਂ ਨੂੰ ਜਾ ਰਿਹਾ, ਕੋਈ ਪਹਾੜਾਂ ਨੂੰ ਜਾ ਰਿਹਾ। ਉਂਝ ਮੈਂ ਬੇਨਤੀ ਕਰਾਂਗਾ ਇਕਾਂਤ ਵਿੱਚ ਬੈਠ ਕੇ, ਇਕੱਲ ਤੇ ਇਕਾਂਤ ਵਿੱਚ ਵੀ ਫਰਕ ਹੈ, ਕਿਉਂਕਿ ਜਦੋਂ ਬੰਦਾ ਇਕੱਲਾ ਹੁੰਦਾ, ਕਦੀ ਤਜਰਬਾ ਕਰਿਓ, ਇਕੱਲੇ ਬੰਦੇ ਅੰਦਰ ਜਿੰਨੀ ਵਾਸ਼ਨਾ ਦੀ ਅੱਗ ਭਟਕਦੀ ਹੈ ਸ਼ਾਇਦ ਇਕੱਠ ਵਿੱਚ ਇੰਨੀ ਨਹੀਂ, ਪਰ ਜਦੋਂ ਇਕਾਂਤ ਵਿੱਚ ਹੋ ਜਾਏ, ਨਾਲ ਸਿਮਰਨ ਹੋਵੇ, ਤੇ ਜਿੰਨਾ ਰਸ ਸਿਮਰਨ ਦੇ ਵਿੱਚੋਂ ਫਿਰ ਇਕੱਲਿਆਂ ਹੁੰਦਾ, ਉਹਦਾ ਆਨੰਦ ਹੀ ਵੱਖਰਾ ਹੋ ਜਾਂਦਾ। ਪਰ ਇਹ ਨਹੀਂ ਕਿ ਉਹ ਭੀੜ ਤੋਂ ਵੱਖ ਹੋ ਜਾਏਗਾ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਜੀ, ਕਹਿੰਦੇ ਤੂੰ ਬਾਹਰ ਕਿਉਂ ਭਟਕਣਾ ਪਿਆ। ਇੱਥੇ ਸੱਚਮੁੱਚ ਲੋਕ ਘਰ ਛੱਡ ਕੇ ਭੱਜੇ, ਨਹੀਂ ਜੀ ਸੰਸਾਰ ਵਿੱਚ ਰਹਿ ਕੇ ਪਰਮਾਤਮਾ ਨਹੀਂ ਮਿਲਦਾ, ਤੇ ਗੁਰੂ ਸਾਹਿਬ ਕਹਿੰਦੇ ਆ ਜਿਸ ਪਰਮਾਤਮਾ ਨੂੰ ਤੂੰ ਮਿਲਣਾ ਚਾਹੁੰਦਾ ਉਹਨੇ ਖੁਦ ਸੰਸਾਰ ਨਹੀਂ ਛੱਡਿਆ। ਫਿਰ ਸਲਫੀ ਨੂੰ ਸੁਣਿਓ,
ਜਿਹਨੂੰ ਤੂੰ ਲੱਭਣ ਚੱਲਿਆ ਉਹ ਖੁਦ ਸੰਸਾਰ ਵਿੱਚ ਬੈਠਾ ਹੈ ਤੇ ਤੂੰ ਉਹਨੂੰ ਛੱਡ ਕੇ ਸੰਸਾਰ ਨੂੰ ਕਹਿੰਦਾ ਮੈਂ ਕਰਤਾਰ ਲੱਭਣ ਚੱਲਿਆ। ਜਿਹਨੂੰ ਤੂੰ ਲੱਭਣ ਚੱਲਿਆ ਉਹ ਖੁਦ ਸੰਸਾਰ ਨਹੀਂ ਛੱਡਦਾ ਪਿਆ, ਤੂੰ ਕਿਉਂ ਛੱਡੀ ਬੈਠਾ ਹੈ। ਇਹ ਵਿਸ ਸੰਸਾਰ ਤੁਮ ਦੇਖਦੇ ਇਹ ਖਰਕਾ ਰੂਪ ਹੈ। ਫਿਰ ਇਹਨੂੰ ਥੋੜਾ ਜਿਹਾ ਬੇਨਤੀ ਨੂੰ ਸੁਣਿਓ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਗੁਰੂ ਤੇਗ ਬਹਾਦਰ ਸਾਹਿਬ ਦੀ ਬਚਨ ਲੈ ਲਈ ਅੱਜ ਕੁਛ, ਕਹਿੰਦੇ ਕਾਹਦੇ ਲਈ ਤੂੰ ਜੰਗਲ 'ਚ ਤੁਰਿਆ ਜਾ ਰਿਹਾ। ਹਾਲਾਂਕਿ ਸਭ ਤੋਂ ਜ਼ਿਆਦਾ ਅਸੀਂ ਕਹਿੰਦੇ ਹਾਂ ਗੁਰੂ ਤੇਗ ਬਹਾਦਰ ਮਹਾਰਾਜ, ਉਹਨਾਂ ਦੀ ਅੰਮ੍ਰਿਤਮਈ ਬਾਣੀ ਵਿੱਚ ਬੈਰਾਗ ਹੈ। ਕਾਹੇ ਰੇ ਮਨ ਖੋਜ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਹੀ, ਤੇਰੇ ਨਾਲ ਲਿਓ। ਅੱਗੇ ਦੋ ਉਦਾਹਰਨਾਂ ਦਿੱਤੀਆਂ, ਪੋਪ ਮੱਧ ਜਿਉਂ ਬਾਸ ਬਸਤ ਹੈ, ਦਿਸਦੀ ਕੋਨੀ ਪਰ ਹੈ। ਪੋਪ ਦਿਸ ਰਿਹਾ ਪਰ ਸੁਗੰਧੀ ਥੋੜਾ ਦਿਸਦੀ, ਫੁੱਲ ਦੀਆਂ ਪੰਖੜੀਆਂ ਨੇ, ਫੁੱਲ ਦਾ ਰੰਗ ਦਿਸੇਗਾ, ਪੱਤਿਆਂ ਦਾ ਰੰਗ ਦਿਸੇਗਾ, ਪੰਖੜੀਆਂ ਦਾ ਰੰਗ ਦਿਸੇਗਾ, ਪਰ ਸੁਗੰਧੀ ਤਾਂ ਦਿਸਦੀ ਨਹੀਂ। ਸੱਚ ਇਵੇਂ ਉਹ ਅਨ ਦਿਸਦੀ ਸਾਨੂੰ ਮਹਿਸੂਸ ਹੋ ਰਹੀ ਹੈ। ਫਿਰ ਬੇਨਤੀ, ਭੋਜਨ ਜੀਭ ਤੇ ਰੱਖਾਂਗੇ, ਉਹ ਦਿਸਦੀ ਕੋਈ ਚੀਜ਼ ਜੀਭ ਨੂੰ ਸਪਰਸ਼ ਕਰਦੀ, ਰਸ ਹੁੰਦਾ, ਸੁਗੰਧੀ ਤਾਂ ਦਿਸਦੀ ਕੋਈ ਨਹੀਂ, ਪਰ ਆ ਨਾਸਕਾ ਦੇ ਦੋ ਸੁਰਾਖ ਨੇ, ਪਰਮਾਤਮਾ ਨੇ ਇਹਨੂੰ ਗੰਧ ਦੀ ਦਾਤ ਦਿੱਤੀ ਹੈ, ਇਹਦਾ ਗੁਣ ਗੰਧ ਹੈ, ਇਹ ਮਿੱਟੀ ਦਾ ਇੰਦਰਾ ਹੈ। ਜਦੋਂ ਅਸੀਂ ਫੁੱਲ ਦੇ ਨੇੜੇ ਜਾਂਦੇ ਹਾਂ, ਅਦ੍ਰਿਸ਼ਟ ਸੁਗੰਧੀ ਸਾਡੇ ਅੰਦਰ ਨੂੰ ਪ੍ਰਭਾਵਿਤ ਕਰਦੀ। ਗੁਰੂ ਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਆ ਕਿ ਦੇਖ ਜਿਵੇਂ ਫੁੱਲ ਦੇ ਵਿੱਚ ਸੁਗੰਧੀ, ਦੂਸਰਾ ਮੁੱਕਰ ਮਾਹੇ ਜੈਸੇ ਸ਼ਾਈ, ਜਿਵੇਂ ਆ ਦਰਪਣ ਦੇ ਵਿੱਚ ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਹੈ। ਫਿਰ ਸੁਣਿਓ, ਸ਼ੀਸ਼ਾ ਤਾਂ ਖਾਲੀ ਹੈ, ਸ਼ੀਸ਼ੇ ਦੇ ਵਿੱਚ ਪ੍ਰਤੀਬਿੰਬ ਕਿਹਾ ਹੈ? ਆ ਬਾਹਰ ਇੱਥੇ ਸ਼ੀਸ਼ੇ ਲੱਗੇ ਨੇ, ਤੁਸੀਂ ਕਦੀ ਉਹਨਾਂ ਸ਼ੀਸ਼ਿਆਂ ਕੱਲਿਆਂ ਵਿੱਚੋਂ ਕੋਈ ਝਲਕਾਰੇ ਪੈਂਦੇ ਆ? ਜਦੋਂ ਸਾਹਮਣੇ ਕੋਈ ਖਲੋਂਦਾ ਉਦੋਂ ਹੀ ਪ੍ਰਤੀਬਿੰਬ ਪ੍ਰਗਟ ਹੁੰਦਾ। ਕੋਈ ਖਲੋਵੇਗਾ ਤੇ ਦਿਸੇਗਾ ਨਾ, ਬਿਨਾਂ ਖਲੋਣ ਤੋਂ ਕੀ ਦਿਸਣਾ। ਸੱਚ ਇਹ ਵੇ ਪਿਆਰਿਓ, ਜਿਹਨੂੰ ਅਸੀਂ ਕਹਿੰਦੇ ਹਾਂ ਕੁਛ ਵੀ ਨਹੀਂ, ਨਹੀਂ ਸ਼ੀਸ਼ਾ ਕੁਛ ਵੀ ਨਹੀਂ, ਬਹੁਤ ਕੁਛ ਇਹਦੇ ਕੋਲ, ਸਾਹਮਣੇ ਖਲੋਵੋ, ਇਹਦੇ ਵਿੱਚੋਂ ਚਿਹਰਾ ਦਿਸਣ ਲੱਗ ਪੈਂਦਾ। ਜਦੋਂ ਅੰਦਰ ਦੇ ਦਰਪਣ ਵੱਲ ਕੋਈ ਝਾਤੀ ਮਾਰਨ ਲੱਗ ਪਵੇ ਤੇ ਭਗਵਾਨ ਦਿਸਣ ਲੱਗ ਪੈਂਦਾ। ਮਹਾਰਾਜ ਕਹਿੰਦੇ ਨੇ, ਪੋਪ ਮੱਧ ਜਿਉਂ ਬਾਸ ਬਸਤਾ, ਮੁੱਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਮੈਂ ਥੋੜੀ ਜਿਹੀ ਇੱਥੇ ਬੇਨਤੀ ਕਰਾਂਗਾ, ਮੈਂ ਪ੍ਰਮਾਣਤਾ ਦੇ ਦਿੱਤਾ, ਘੱਟ ਹੀ ਖੋਜੋ ਭਾਈ। ਹੁਣ ਇੱਕ ਬਚਨ ਹੋਰ, ਗੁਰਬਾਣੀ ਇੱਥੋਂ ਤੱਕ ਕਹਿੰਦੀ ਹੈ, ਆਪਾਂ ਸਤਿਗੁਰੂ ਦੇ ਦਰਬਾਰ ਵਿੱਚ ਆਉਂਦੇ ਹਾਂ, ਇਤਿਹਾਸਕ ਥਾਵਾਂ ਤੇ ਜਾਂਦੇ ਹਾਂ। ਮੈਂ ਪਿਛਲੇ ਦਿਨੀ ਕੇਸਗੜ੍ਹ ਸਾਹਿਬ ਖੋਲੇ ਮਹੱਲੇ ਤੇ ਵਿਚਾਰ ਕਰਦਿਆਂ ਇੱਕ ਬੇਨਤੀ ਕੀਤੀ ਸੀ, ਗੁਰਸਿੱਖੋ ਜਿਹੜੇ ਸਤਿਗੁਰਾਂ ਦੇ ਸਥਾਨ ਨੇ ਨਾ ਜੀ, ਇਤਿਹਾਸਕ ਸਥਾਨ ਨੇ, ਇਹਨੂੰ ਕਦੀ ਆਮ ਦੂਜੇ ਤੀਰਥਾਂ ਦੇ ਨਾਲ ਤੁਲਨਾ ਨਹੀਂ ਦੇਣੀ। ਮੇਰੀ ਬੇਨਤੀ ਹੈ ਵੀ ਆ ਗੰਗਾ ਜੀ, ਆ ਯਮੁਨਾ ਜੀ, ਆ ਬਦਰੀਨਾਥ ਜੀ, ਕੇਦਾਰਨਾਥ ਦੀ ਖਿਮਾ ਕਰਿਓ, ਗੁਰ ਸਮਾਨ ਤੀਰਥ ਨਹੀਂ ਕੋਈ। ਗੁਰਬਾਣੀ ਇਹ ਕਹਿ ਰਹੀ ਹੈ, ਗੁਰੂ ਦੇ ਬਰਾਬਰ ਕੋਈ ਵੀ ਤੀਰਥ ਨਹੀਂ। ਹੁਣ ਇਹ ਸਥਾਨ ਜਿਹੜੇ ਨੇ, ਸ਼੍ਰੀ ਹਰਿਮੰਦਰ ਸਾਹਿਬ ਹੈ, ਕਈਆਂ ਦੇ ਮਨ 'ਚ ਬੜਾ ਉੱਠਦਾ ਵੀ ਫਿਰ ਅਸੀਂ ਇੱਥੇ ਕਿਉਂ ਜਾਂਦੇ ਹਾਂ, ਕਿਉਂਕਿ ਆਪੋ ਆਪਣੀ ਸਮਝ ਹੈ। ਮੈਂ ਬੇਨਤੀ ਕਰਾਂਗਾ, ਗੁਰੂ ਕਾਲ ਵਿੱਚ ਜਿੰਨੀਆਂ ਵੀ ਥਾਵਾਂ ਬਾਦਸ਼ਾਹ ਨੇ ਸਥਾਪਿਤ ਕੀਤੀਆਂ ਨੇ, ਉਹ ਬਾਗ ਹੋਣ, ਉਹ ਮੀਨਾਰ ਹੋਣ, ਉਹ ਕਿਲੇ ਹੋਣ, ਉਹ ਹਵੇਲੀਆਂ ਹੋਣ, ਉਸ ਕਿਸੇ ਵੀ ਥਾਂ ਨਾਲ ਗੁਰੂ ਦੀ ਤੁਲਨਾ ਨਹੀਂ ਕਰਨੀ। ਮੇਰੀ ਬੇਨਤੀ ਥੋੜ੍ਹੀ ਜਿਹੀ ਸੁਣਿਓ, ਤੁਲਨਾ ਕਿਉਂ ਨਹੀਂ ਕਰਨੀ? ਮੰਨ ਲਓ ਲਾਲ ਕਿਲਾ ਹੀ ਹੈ ਜਾਂ ਹੋਰ ਕਿਲੇ ਨੇ, ਕੀ ਉਹਨਾਂ ਦੀ ਤੁਲਨਾ ਗੁਰੂ ਸਾਹਿਬ ਦੇ ਸਥਾਨ ਨਾਲ ਹੋ ਜੂਗੀ? ਮੰਨ ਲਓ ਤਾਜ ਮਹਿਲ ਹੈ, ਦੂਸਰੇ ਪਾਸੇ ਹਰਿਮੰਦਰ ਸਾਹਿਬ ਹੈ। ਸਿਰਫ ਬੇਨਤੀ ਹੈ ਕਿ ਤਾਜ ਮਹਿਲ ਵਿੱਚ ਸੈਲਾਨੀ ਜਾਂਦੇ ਆ ਲੇਖ ਦੇਖਣ ਲਈ, ਕਹਿੰਦੇ ਆ ਕਿ ਹਿੰਦੁਸਤਾਨ ਲਈ ਤਾਜ ਮਹਿਲ ਅਜੂਬਾ ਹੈ, ਪੁੱਛੋ ਕੁਝ ਨਾ। ਸੱਚੀ ਮੁੱਚੀ ਬਾਹਰ ਮੁਖੀ ਲੋਕਾਂ ਲਈ ਇਤਿਹਾਸਿਕ ਥਾਂ ਅਜੂਬਾ ਹੋ ਸਕਦਾ, ਪਰ ਜਿਹੜੇ ਰੂਹਾਨੀਅਤ ਦੇ ਗ੍ਰਾਹਕ ਨੇ, ਜਦੋਂ ਮੇਰੇ ਗੁਰੂ ਰਾਮਦਾਸ ਦੀ ਪਰਿਕਰਮਾ ਵਿੱਚ ਮੱਥਾ ਟੇਕਣਗੇ, ਉਹ ਪੰਜਾਬੀ ਸਮਝਣ ਨਾ ਸਮਝਣ, ਉਹ ਸ਼ਬਦ ਸਮਝਣ ਨਾ ਸਮਝਣ, ਪਰ ਇਹਦੀ ਪਰਿਕਰਮਾ ਵਿੱਚ ਬੈਠਿਆ ਹੋਇਆ ਸੁੱਤ ਆਪਣੇ ਆਪ ਇਕੱਠੀ ਹੋਣ ਲੱਗ ਪੈਂਦੀ ਹੈ, ਆਪਣਾ ਆਪ ਟਿਕਣ ਲੱਗ ਪੈਂਦਾ। ਇਹ ਅਸਥਾਨਾਂ, ਇਹ ਅਸਥਾਨ ਰੂਹਾਨੀਅਤ ਦੇ ਸਥਾਨ ਨੇ, ਇੱਥੇ ਆਪਣਾ ਆਪ ਖੋਜਣ ਦਾ ਮੌਕਾ ਮਿਲਦਾ ਹੈ। फिर अर्ज है क्योंकि असी बार मुखी भटके हुए जदों इत्थे आवांगे साडा ये वातावरण साडी मदद करेगा सची मुची साडे अंदर भटकदे नूं टिकाण लग पेगा प्यारे जदों अंदर टिकन लग पेगा गुरु साहब तां कहिंदे जे इत्थे भी बैठे बाहर दे हरिमंदर च मत्था टेक के अरदास कर हरिमंदर तेरे नाल घर चला जाए तू घर जाए ते हरिमंदर दा रस घर विच भी आउण लग पए पर इहनूं खंडन नहीं करना याद रखियो मेरी बेनती है क्योंकि हर चीज अंदर दी बाहर दी आपस विच इहदा बड़ा संबंध है मैं फिर बेनती करां जे कहो जी बाहर मुखी सिर्फ रब इत्थे इस थां ते कबीर साहब ने दो गल्लां कहियां कहण लगे अल्लाह एक मसीत बस्त है जे कहो जी अल्लाह सिर्फ एक मस्जिद विच है अरब अवर मुल्क किस केरा बाकी नूं कौन सांभ रहा है हिंदू मूर्त नाम निवासी दो मैं तत ना हेरा हिंदू कह रहे हैं कि मूर्त विच ही प्रभु का नाम है गुरु ग्रंथ साहब की कह रहे हैं अल्लाह एक मसीत बसत है अवर मुल्क किस केरा हिंदू मूर्त नाम निवासी दो मैं तत ना हेरा दखन देश खरी का वासा ਇਹ ਸ਼ਬਦ ਦੀਆਂ ਕੋਈ ਤੁਕਾਂ ਛੱਡ ਕੇ ਮਰਜ਼ ਕਰ ਰਹੇ ਦੱਖਣ ਵਾਲੇ ਪਾਸੇ ਜਗਨਨਾਥਪੁਰੀ ਪੱਛਮ ਅੱਲਾ ਮੁਕਾਮਾ ਪੱਛਮ ਇਧਰ ਮੱਕਾ ਹੈ ਪੱਛਮ ਵੱਲ ਤੇ ਗੁਰੂ ਗ੍ਰੰਥ ਸਾਹਿਬ ਪਤਾ ਕੀ ਕਹਿੰਦੇ ਆ ਸੌ ਨੇੜੇ ਧਨ ਕਮਲੀਏ ਆਪਾਂ ਇਸ ਤੁਕ ਦੇ ਅਰਥ ਕਰ ਰਹੇ ਦੱਖਣ ਦੇਸ਼ ਹਰੀ ਕਾ ਵਾਸਾ ਪੱਛਮ ਅੱਲਾ ਮੁਕਾਮਾ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹ ਹੀ ਠੌਰ ਮੁਕਾਮਾ ਆਪਣੇ ਦਿਲ ਚ ਝਾਤੀ ਮਾਰ ਕਿਵੇਂ ਮਾਰੀਏ ਇਹ ਨਹੀਂ ਕਿ ਮੈਂ ਫਿਰ ਅਰਜ਼ ਕਰਾਂਗਾ ਵੀ ਕਿਵੇਂ ਮਾਰੀਏ ਮੈਂ ਕਹਿ ਤਾ ਖੋਜ ਲਾ ਅਗਲਾ ਕਹਿ ਜਾ ਜੀ ਅਲਟਰਾਸਾਊਂਡ ਆ ਸਾਰੀਆਂ ਮਸ਼ੀਨਾਂ ਬੰਦੇ ਦੀ ਨਾੜ ਨਾੜ ਦੱਸ ਦਿੰਦੀਆਂ ਐਮ ਆਰ ਆਈ ਕਰੋ ਕਿੱਥੇ ਵੇ ਭਗਵਾਨ ਪਿਆਰਿਓ ਅਦ੍ਰਿਸ਼ਟ ਹੈ ਖੋਜਣ ਵਾਸ ਦਾ ਮਤਲਬ ਇਹ ਨਹੀਂ ਕਿ ਨਾੜੀਆਂ ਖੋਜਣ ਲੱਗ ਪੈਣਾ ਠੀਕ ਹੈ ਜੋਗ ਮਤ ਨੇ ਇਹਨਾਂ ਦਾ ਵੀ ਜ਼ਿਕਰ ਕੀਤਾ 72 ਕਰ ਇੱਕ ਪੁਰਖ ਸਮਾਇਆ ਦਾ ਗੁਰਬਾਣੀ ਨੇ ਥੋੜਾ ਇਸ਼ਾਰਾ ਕੀਤਾ ਇੱਥੇ ਪਰ ਮੈਂ ਬੇਨਤੀ ਕਰਾਂ ਖੋਜਣ ਦਾ ਮਤਲਬ ਕੀ ਹੈ ਭਾਈ ਗੁਰਦਾਸ ਸਾਹਿਬ ਦਾ ਇੱਕ ਕਵਿਤਾ ਹੈ ਬੜਾ ਸਹਾਇਕ ਹੋਵੇਗਾ ਗੁਰ ਸਿੱਖ ਸੰਧ ਮਿਲੇ ਬੀਸ ਇੱਕ ਈਸ ਈਸ ਇਤ ਤੇ ਉਲੰਘ ਉਤ ਜਾਏ ਠਹਿਰਾਈ ਹੈ ਭਾਈ ਭਾਈ ਸਾਹਿਬ ਦਾ ਕਵਿਤ ਹੈ ਖੋਜ ਕੀ ਹੈ ਕਿ ਆਪਣੇ ਅੰਦਰ ਨੂੰ ਢੂੰਡ ਕਹਿੰਦੇ ਨੇ ਜਦੋਂ ਗੁਰੂ ਤੇ ਸਿੱਖ ਦੀ ਆਪਸ ਵਿੱਚ ਸੰਧੀ ਹੁੰਦੀ ਹੈ ਸੰਧ ਦਾ ਅਰਥ ਮਿਲਾਪ ਹੋਣਾ ਸਿੱਖ ਗੁਰੂ ਨੂੰ ਮਿਲਦਾ ਹੈ ਇਉਂ ਬੇਨਤੀ ਕਰਾਂ ਜੀ ਜਦੋਂ ਸੁਰਤ ਸਿੱਖ ਸ਼ਬਦ ਗੁਰੂ ਨੂੰ ਮਿਲਦੀ ਹੈ ਕਿਉਂਕਿ ਚੇਲਾ ਨਾ ਦੇਹ ਸੀ ਤੇ ਨਾ ਗੁਰੂ ਦੇਹ ਸੀ ਖਿਮਾ ਕਰਿਓ ਜੇ ਗੁਰੂ ਦੇਹ ਵਿੱਚ ਵੀ ਵਰਦੇ ਨੇ ਤੇ ਇਹੀ ਕਹਿੰਦੇ ਪਏ ਸ਼ਬਦ ਗੁਰੂ ਸੁਰਤ ਉਨ ਚੇਲਾ ਤੇ ਦੇਹ ਦਾ ਸਨਮਾਨ ਤਾਂ ਕਰ ਰਹੇ ਸ਼ਬਦ ਉਹਦੇ ਰਾਹੀਂ ਪ੍ਰਗਟ ਹੋਇਆ ਹੈ ਉਦੋਂ ਵੀ ਉਹ ਸ਼ਬਦ ਦੀ ਗੱਲ ਕਰ ਰਿਹਾ ਬਾਣੀ ਦੀ ਇੱਥੇ ਬੇਨਤੀ ਹੈ ਜਦੋਂ ਸੁਰਤ ਚੇਲਾ ਸ਼ਬਦ ਵੀ ਜੁੜਨ ਲੱਗ ਪਏ ਤੇ ਫਿਰ ਕੀ ਹੁੰਦਾ ਸਿੱਖ ਤੇ ਗੁਰੂ ਦੀ ਆਪਸ ਵਿੱਚ ਸੰਧੀ ਹੁੰਦੀ ਹੈ ਉਦੋਂ ਆਪਸ ਚ ਮਿਲਦੇ ਨੇ ਗੁਰ ਸਿੱਖ ਸੰਧ ਮਿਲੇ ਬੀਸ ਬੀਸ ਦਾ ਅਰਥ ਆ ਵੀ ਵਿਸ਼ਵੇ ਸੰਸਾਰ ਇੱਕ ਈਸ ਇਹਦਾ ਅਰਥ ਇੱਕ ਈਸ਼ਵਰ ਇਹਨੂੰ ਲੰਘ ਕੇ ਸੰਸਾਰ ਦੇ ਖਲਜਗਨ ਤੋਂ ਉੱਪਰ ਉੱਠ ਕੇ ਅਗਲੀ ਮੈਂ ਬੇਨਤੀ ਕਰਾਂਗਾ ਕਿਵੇਂ ਉੱਪਰ ਉੱਠ ਕੇ ਭਾਈ ਸਾਹਿਬ ਨੇ ਕਿਹਾ ਗੁਰ ਸਿੱਖ ਸੰਧ ਮਿਲੇ ਬੀਸ ਇੱਕ ਈਸ ਈਸ ਇਤ ਤੇ ਉਲੰਘ ਉਤ ਜਾਏ ਠਹਿਰਾਈ ਹੈ ਇੱਥੋਂ ਸੁਰਤ ਨੂੰ ਚੌਕੇ ਨੂੰ ਪਾਰ ਕਰਕੇ ਝਗੜੇ ਚ ਵੇਲੇ ਤੋਂ ਪਰਮਾਤਮਾ ਦੇ ਘਰ ਵੀ ਜਾ ਟਿਕੇ ਜੀ ਕਿਵੇਂ ਉਹਨਾਂ ਨੇ ਅੱਗੇ ਫਿਰ ਸਪਸ਼ਟ ਕੀਤਾ ਚਰਮ ਦ੍ਰਿਸ਼ਟ ਮੂੰਦ ਪੇਖ ਹੈ ਦਿਵ ਦ੍ਰਿਸ਼ਟ ਕੈ ਕਿਵੇਂ ਖੋਜੇ ਆਪਣੇ ਆਪ ਨੂੰ ਆ ਅੱਖਾਂ ਹਰ ਵੇਲੇ ਚਾਮੀ ਦੇਖਦੀਆਂ ਨੇ ਯਾਦ ਰੱਖੋ ਜਿੰਨਾ ਮਰਜ਼ੀ ਕੋਈ ਕਹੀ ਜਾਏ ਨਹੀਂ ਮੈਂ ਜੀ ਮੈਂ ਮੂਰਤੀ ਨਹੀਂ ਪੂਜਦਾ ਮੈਂ ਮੂਰਤੀ ਨੂੰ ਮੰਨਦਾ ਨਹੀਂ ਯਾਦ ਰੱਖੋ ਜਦੋਂ ਬੰਦੇ ਦੇ ਅੰਦਰ ਫੁਰਨੇ ਵਿੱਚ ਮਿੱਤਰ ਦੁਸ਼ਮਣ ਦਾ ਆਕਾਰ ਵੀ ਬਣਦਾ ਉਹ ਵੀ ਮੂਰਤੀ ਨਾਲ ਹੀ ਜੁੜਿਆ ਹੋਇਆ ਹੈ ਚੰਮ ਨਾਲ ਹੀ ਜੁੜਿਆ ਹੈ ਨਾ ਚਮੜੀ ਦੇਖਦਾ ਭਾਵੇਂ ਫੋਟੋਆਂ ਤੋਂ ਦੇਖੇ ਸਕਰੀਨ ਤੋਂ ਦੇਖੇ ਬਿਜਲੀ ਮੈਂ ਦੇਖੇ ਵੇਖਦਾ ਤੇ ਚਾਮੀ ਪਿਆ ਹੈ ਨਾ ਚਾਮੀ ਨੂੰ ਖਿੱਚ ਰਿਹਾ ਦੁਸ਼ਮਣ ਹੋਵੇ ਮਿੱਤਰ ਹੋਵੇ ਪੁੱਤਰ ਹੋਵੇ ਧੀ ਹੋਵੇ ਮਾਂ ਬਾਪ ਹੋਵੇ ਉਹ ਇੱਕ ਢਾਂਚਾ ਹੈ ਗੁਰੂ ਸਾਹਿਬ ਕਹਿੰਦੇ ਆ ਸਿੱਖ ਤੇ ਗੁਰੂ ਜਦੋਂ ਮਿਲੇ ਆਪਣਾ ਖੋਜਣ ਦਾ ਮਤਲਬ ਇਹ ਹੈ ਕਿ ਸ਼ਬਦ ਦੀ ਕਮਾਈ ਇੰਨੀ ਕਰੇ ਇਹਦੇ ਅੰਦਰੋਂ ਚੰਮ ਵਾਲੀ ਦ੍ਰਿਸ਼ਟੀ ਖਤਮ ਹੋ ਜਾਏ ਤੇ ਬ੍ਰਹਮ ਵਾਲੀ ਪੈਦਾ ਹੋ ਜਾਏ ਚਰਮ ਦ੍ਰਿਸ਼ਟ ਮੂੰਦ ਉਹਨੂੰ ਰੋਕ ਲਵੇ ਉਧਰੋਂ ਚੰਮ ਵਾਲੀ ਦ੍ਰਿਸ਼ਟੀ ਨਹੀਂ ਬ੍ਰਹਮ ਵਾਲੀ ਜਿਵੇਂ ਅਸ਼ਟਾਵਕਰ ਨੇ ਰਾਜੇ ਜਨਕ ਦੇ ਦਰਬਾਰ ਚ ਹੀ ਕਿਹਾ ਸੀ क्योंकि आप सारे सुनते हो किन्ने विद्वान पंडित ओदा बाप भी ओदे विच शामिल ते अष्टावक्र दी गीता इतनी गहरी है उनू नॉलेज दे तौर ते पढ़ना जरूरी है। को गल जन कहिंदा है किवें मुक्त हो सकने आ किवें मन टिके वो उत्तर देंदे आ पहली गल कहिंदे आ राजन विषय को विष समान जान कर त्याग दो। जेड़े विषय विकार ने जिन्हें जहर लोग छड़ जांदे आ बस इनू जहर जान के छड़ दे ते भला हो जाएगा। विषय को विष समान जान कर त्याग दो। मैं बेनती करा उन्हों वेख के हसे अठ वल सन उहदे ते ओ सची मुची अठ वलां तो टेढ़ा अष्टावक्र दा तां ही अर्थ है भी अठ टेढ़ापन जिथे उन्हें भरी सभा च कहा सी जनक नूं राजन मैं जिग्यासा लेके आया सा तेरे घर विच ब्राह्मण आए ने मैनूं तां पता ही अज लगा तू किहड़े लोग कट्ठे करी बैठा ये तां सारे चामीकार ने ये चम नूं जानण वाले ने तड़प उठे सारे भी एक बेडा टेडा बंदा यह की कह गया सानू भी चामीकार ने चमड़े जानन वाले ने उन्हें कहा तू बोल की रहा है उन्हें कहा याद रखो जो मैं सभा विच आया तुसी सारे देख के मैनू खसे मेरा शरीर टेडा जरूर है पर ब्रह्म टेडा नहीं भांडा टेडा हो सकता है पर आकाश थोड़ा टेडा है भांडे विच आकाश दिसदा है मेरी बॉडी का ढांचा जो रब ने परमात्मा ने दे दिती है टेढ़ी मेढी है पर इस टेढ़े भांडे दे विच ब्रह्म नूं तुसी देखिया नहीं केवल चामी देखिया। गुरु साहब कहिंदे जे अपना आप खोजना कमलिए एक काम कर ओ है जो बचन मैं कर रहा चरम दृष्ट मूंद पेख है दिव दृष्ट कै जग मगी जोत उन मनी सुध पावी देख तेनू आ चम तो मुक्त हो जाएगा। अगला बचन सुरत संकोचती बजर कपाट खोल नाद बाद पर अनत लिव लावी अपने आप नूं खोजेगा बाहर दे जेड़े रौले रप्पे ने सुरत नूं अंदर ले जा ए तो खेड़ा छुट गया ते ओ नाम दा नाद सुनेगा जिदा स्वाद कोई जानदा ही नहीं दुनिया दा। मैं आप नूं बेनती करा अपना आपा खोजना सिमरन है अपने आपे खोजन विच वासना मैल वकार जो कुछ है सारा उठ उठ के बाहर दे दुश्मना तो बचना सौखा जो गुरमुखो चार बंदे नाल आ सिक्योरिटी गार्ड बंदूकों वाले अगे पिछे बचा जाएंगे जो अंदर बैठे अंदर वाले मूह कड़ अड़ के सानू पैंदे ने उन्हां तो कोई भी नहीं बचा सकता वह सिर्फ शब्द बचांदा है। गुरु साहब कहिंदे आ सौ नेड़ा धन कमलिए नहीं कमलिए झलिए अजान जिंदे सौ तेरे नेड़े है बाहर क्या ढूंढे तू बाहर लभण की तुरी है अपने अंदर नू खोज
पैकियां देह सलाइयां नैनी भाव का कर सिंगार।
देखो एक एक तुक च महाराज अगे साडी सुरत नू तोरी जा किवें खोजिए जी आपां कहन लगे पैकियां देह सलाइयां नैनी आ सुरमचू आ सुरमेदानी सुरमचू लफज बड़ा पुराना है जी घाटी वरदे महाराज कहिंदे आ जे तू शिंगार करना है आ अपनिया अखां विच कजल अंजन पानी है सुरमा पानी है परमात्मा दे निर्मल भौ दा सुरमचू लै ते अपनी आ जिहड़ियां बुद्धि दे नेत्र ने ना अंदर वाले इहदे विच उहदे भय दा सुरमा पा जिथे भय होवेगा रब दा उत्थे अहंकार नहीं होवेगा। निर्मल भौ भी जीण वाला कदी अहंकार ही नहीं हुंदा भय कियां दे सलाइयां नैणी ते फिर की कर जदों भय पैदा होवेगा परमात्मा दा कह रहे मैं दुनिया दा नहीं जिथे प्रभु दा भय है उथे हर हालत विच प्रेम पैदा होवेगा होवेगा प्रभु ले प्यारे ओ भय तो बिना भाव नहीं हुंदा। महाराज कहिंदे अदब दियां सलाइयां पा ते प्रेम दा शिंगार कर भय कियां दे सलाइयां नैणी भावका कर शिंगारो जिन्हों आप पढ़ते हो नचन कुदन मन का चाओ नानक जिन मन पाओ तिना मन पाओ इथे प्रभु दा निर्मल भय इस विचो प्रेम पैदा होवेगा।
ता सुहागण जानिया लागी जा सहु तरे प्यार
जे आणिए जिंदे तू सौ खसम नू प्यार करें मोहब्बत करें फिर आपां समझांगे वाकई तू
ਸੁਹਾਗਣ ਉਸ ਨਾਲ ਜੁੜੀ ਹੋਈ ਹੈ।
ਧਿਆਣੀ ਬਾਲੀ ਕਿਆ ਕਰੇ ਜਾ ਤਨ ਕੰਤ ਨਾ ਪਾਵੇ।
ਵਾਹ ਵਾਹ ਸਤਿਗੁਰੂ, ਇੱਥੇ ਫਿਰ ਵੇਖੋ ਪਹਿਲਾਂ ਮਿੱਠੀ ਜੀ ਝਿੜਕ ਮਾਰ ਦਿੱਤੀ, ਕਮਲੀਏ ਆਹ ਕੁਝ ਕਰ ਰਹੀ ਹੈ, ਹੁਣ ਫਿਰ ਇਹਦਾ ਸਾਥ ਦੇਣ ਲੱਗ ਪਏ। ਇਆਣੀ ਬਾਲੀ ਕਿਆ ਕਰੇ, ਹੇ ਵਾਹਿਗੁਰੂ ਜੀ ਇਹ ਇਆਣੀ ਇਹ ਬਾਲੜੀ ਹੈ, ਇਹਨੂੰ ਸਮਝ ਕੋਈ ਨਹੀਂ। ਜੇ ਕੰਤ ਨੂੰ ਹੀ ਨਾ ਪਾਏ, ਕੰਤ ਨੂੰ ਚੰਗੀ ਨਾ ਲੱਗੇ, ਇਸ ਵਿਚਾਰੀ ਦੇ ਹੱਥ ਕੁਛ ਨਹੀਂ।
ਕਾਰਨ ਪਲਾਹ ਕਰੇ ਬਹੁ ਤੇਰੇ ਸਾ ਤਨ ਮਹਿਲ ਨਾ ਪਾਵੇ।
ਕਰਨ ਪਲਾਹ ਕਰੇ ਬਹੁ ਤੇਰੇ, ਬੜੇ ਤਰਲੇ ਲੈ ਰਹੀ ਹੈ, ਸੱਚਮੁੱਚ ਵਰਲਾਪ ਕਰ ਰਹੀ ਹੈ। ਪਰ ਹੇ ਪਾਰ ਬ੍ਰਹਮ ਪਰਮੇਸ਼ਵਰ ਜੀ, ਇਹਦਾ ਵਰਲਾਪ ਕੀ ਕਰੇਗਾ, ਇਹਦੇ ਤਰਲੇ ਕੀ ਕਰਨਗੇ, ਇਸ ਬੇਸਮਝ ਦੇ ਬਸ ਕੁਛ ਵੀ ਨਹੀਂ।
ਵੇਣ ਕਰਮਾ ਕਿਛ ਪਾਈਐ ਨਾਹੀ ਜੇ ਬਹੁ ਤੇਰਾ ਤਾਵੈ।
ਸਤਿਗੁਰੂ ਕਹਿੰਦੇ ਨੇ ਭਾਗਾਂ ਤੋਂ ਬਿਨਾਂ ਕੁਛ ਨਸੀਬ ਨਹੀਂ ਹੁੰਦਾ। ਸੱਚ ਇਹ ਵੇ, ਜੇ ਆਪ ਸੰਗਤ ਵਿੱਚ ਵੀ ਬੈਠੇ ਹੋ ਇਹ ਵੀ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਜੇ ਮਨ ਟਿਕਦਾ ਇਹ ਵੀ ਚੰਗੇ ਕਰਮਾਂ ਦੀ ਨਿਸ਼ਾਨੀ ਹੈ। ਜਿਵੇਂ ਸਤਿਗੁਰੂ ਨੇ ਕਿਹਾ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ, ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਦੁਲੱਭ ਦੇ ਪਾਈ ਵੱਡ ਭਾਗੀ, ਇੱਥੋਂ ਤੱਕ ਚੰਗੇ ਭਾਗ ਸਨ ਤੇ ਇਹ ਦੇਈ ਮਿਲ ਗਈ। ਸਤਿਗੁਰੂ ਕਹਿੰਦੇ ਨੇ ਇਹ ਵਿਚਾਰੀ ਜਿੰਨਾ ਮਰਜ਼ੀ ਭਟਕੇ ਧਾਵੇ, ਕਰਮਾਂ ਤੋਂ ਬਿਨਾਂ ਭਾਗਾਂ ਤੋਂ ਬਿਨਾਂ ਕੀ ਪਾਏਗੀ।
ਲੱਭ ਲੋਭ ਅਹੰਕਾਰ ਕੀ ਮਾਤੀ ਮਾਇਆ ਮਹਿ ਸਮਾਣੀ।
ਸਤਿਗੁਰੂ ਕਹਿੰਦੇ ਨੇ ਇੱਕ ਤਾਂ ਜੀਵ ਦੇ ਚਸਕੇ ਵਿੱਚ, ਦੂਜਾ ਪਦਾਰਥਾਂ ਦੇ ਲਾਲਚ ਵਿੱਚ ਮਸਤ ਹੈ, ਤੇ ਮਾਇਆ ਵਿੱਚ ਇਹਦੀ ਸੁਰਤ ਡੁੱਬੀ ਹੋਈ ਹੈ।
ਇੰਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣ ਇਆਣੀ।
ਸਤਿਗੁਰੂ ਕਹਿੰਦੇ ਨੇ ਇਸ ਤਰੀਕੇ ਨਾਲ ਲਾਲਚ ਵਿੱਚ ਜੀਵ ਦੇ ਚਸਕਿਆਂ ਨਾਲ ਤੇ ਮਾਇਆ ਵਿੱਚ ਮਸਤ ਹੋਇਆ ਸਹੁ ਨਹੀਂ ਮਿਲਦਾ।
ਜਾਏ ਪੁਸ਼ਪ ਸੁਹਾਗਣੀ ਵਾਹ ਕਿੰਨੀ ਬਾਤੀ ਸਹੁ ਪਾਈਐ।
ਫਿਰ ਸਤਿਗੁਰੂ ਇਸ ਅਣਜਾਣ ਜਿੰਦ ਨੂੰ ਜਾਂ ਜਗਿਆਸੂ ਨੂੰ ਇੱਕ ਸਲਾਹ ਦਿੰਦੇ ਨੇ, ਜਾਏ ਪੁੱਛੋ ਸੁਹਾਗਣੀ ਵਾਹ ਹੈ। ਵਾਹੇ ਦਾ ਅਰਥ ਉਹਨਾਂ ਨੂੰ, ਇਹਦਾ ਅਰਥ ਜੇ ਤੈਨੂੰ ਸਮਝ ਨਹੀਂ ਪਈ ਤੇ ਨੇੜੇ ਝਾਤੀ ਮਾਰ ਕੇ ਦੇਖ, ਜਿਨ੍ਹਾਂ ਗੁਰਮੁਖ ਰੂਹਾਂ ਨੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਾ ਲਿਆ ਉਹਨਾਂ ਸੁਹਾਗਣਾਂ ਨੂੰ ਜਾ ਕੇ ਪੁੱਛ ਲੈ। ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸਹੁ ਪਾਈਐ, ਕਿਸ ਤਰੀਕੇ ਨਾਲ ਕਿਸ ਗੱਲ ਨਾਲ ਪਰਮਾਤਮਾ ਮਿਲੇ।
ਜੋ ਕਿਛ ਕਰੇ ਸੋ ਭਲਾ ਕਰ ਮਾਨੀਐ ਹਿਕਮਤ ਹੁਕਮ ਚੁਕਾਈਐ।
ਉਸ ਪ੍ਰਸ਼ਨ ਦਾ ਉੱਤਰ ਵੀ ਆਪੇ ਦੇ ਦਿੱਤਾ, ਕਿੰਨੀ ਬਾਤੀ ਸਹੁ ਪਾਈਐ। ਕਹਿੰਦੇ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਜੋ ਪਾਰ ਬ੍ਰਹਮ ਪਰਮੇਸ਼ਵਰ ਕਰੇ ਉਹਦੇ ਕੀਤੇ ਤੇ ਕਦੀ ਤਰਕ ਕਦੀ ਜ਼ੋਰ ਕਦੀ ਹੁਕਮ ਕਦੀ ਚਲਾਕੀ ਚਤਰਾਈ ਨਹੀਂ ਵਰਤਣੀ। ਜੋ ਪਰਮਾਤਮਾ ਕਰ ਰਿਹਾ ਉਹਨੂੰ ਭਲਾ ਕਰਕੇ ਜਾਣ, ਉਹਨੂੰ ਸਤ ਬਚਨ ਕਰਕੇ ਮੰਨ। ਤੇ ਮਹਾਰਾਜ ਕਹਿੰਦੇ ਨੇ ਜਿਹੜੀ ਤੂੰ ਆਪਣੀ ਜ਼ੋਰ ਤਾਕਤ ਜਾਂ ਚਲਾਕੀਆਂ ਵਰਤਨੇ, ਇਹ ਸਾਰੀਆਂ ਦਾ ਮੱਥਾ ਟੇਕਦੇ ਸਾਰੀਆਂ ਰੁਕਾਵਟਾਂ ਹਨ।
ਜਾ ਕੇ ਪ੍ਰੇਮ ਪਦਾਰਥ ਪਾਈਐ ਤਉ ਚਰਣੀ ਚਿਤ ਲਾਈਐ।
ਜਾ ਕੇ ਪ੍ਰੇਮ ਪਦਾਰਥ ਪਾਈਐ, ਇਹਦਾ ਅਰਥ ਇਉਂ ਕਰਾਂਗੇ ਜਿਸ ਦੇ ਪ੍ਰੇਮ ਰਾਹੀਂ ਨਾਮ ਦਾ ਪਦਾਰਥ ਮਿਲਦਾ ਹੈ। ਫਿਰ ਬੇਨਤੀ, ਜਿਸ ਨੂੰ ਪ੍ਰੇਮ ਕੀਤਿਆਂ ਗਿਆਨ ਦਾ ਪਦਾਰਥ ਮਿਲਦਾ ਹੈ, ਜਿਸ ਨੂੰ ਪਿਆਰ ਕੀਤਿਆਂ ਰੂਹਾਨੀਅਤ ਦਾ ਪਦਾਰਥ ਮਿਲਦਾ ਹੈ, ਉਸ ਪਰਮਾਤਮਾ ਦੇ ਚਰਨਾਂ ਨਾਲ ਚਿੱਤ ਲਾਵੋ।
ਸਹੋ ਕਹੈ ਸੋ ਕੀਜੈ ਤਨ ਮਨੋ ਦੀਜੈ ਐਸਾ ਪਰਮਲ ਲਾਈਐ।
ਜੇ ਤੂੰ ਆਪਣੇ ਸਰੀਰ ਤੇ ਸੁਗੰਧੀ ਲਾਣੀ ਏ, ਪਰਮਲ ਦਰ ਤੇ ਸੁਗੰਧੀ ਮਹਿਕ, ਸੁਗੰਧੀ ਬਾਹਰ ਦੇ ਅਤਰ ਫਲੇਲ ਨਾ ਲਾ। ਜੋ ਖਸਮ ਕਹਿੰਦਾ ਨਾ, ਬਸ ਉਹਨੂੰ ਸਤ ਬਚਨ ਕਰਕੇ ਮੰਨੀ ਜਾ, ਏਦੂ ਵੱਡਾ ਸ਼ਿੰਗਾਰ ਵਾਸਤੇ ਸੁਗੰਧੀ ਕੋਈ ਹੈ ਹੀ ਨਹੀਂ। ਬਸ ਇਹ ਸੁਗੰਧੀ ਲਾ, ਜੋ ਸ਼ੋ ਕਹਿ ਰਿਹਾ, ਵਾਹਿਗੁਰੂ ਜੀ ਕਹਿ ਰਿਹਾ, ਗੁਰੂ ਕਹਿੰਦਾ, ਉਹਨੂੰ ਸਤ ਬਚਨ ਕਰਕੇ ਮਨ
ਦੇਵ ਕਹੇ ਸੁਹਾਗਣੀ ਭੈਣੇ ਇੰਨੀ ਬਾਤੀ ਸਹ ਪਾਈ ਹੈ।
ਸਤਿਗੁਰੂ ਕਹਿੰਦੇ ਨੇ ਖੇ ਮੇਰੀਏ ਭੈਣੇ, ਸਮਝਾ ਰਹੇ ਨੇ ਸਾਨੂੰ ਖੇ ਸੁਹਾਗ ਭਾਗ ਵਾਲੀਏ, ਇਸ ਇਹਨਾਂ ਬਾਤਾਂ ਨਾਲ ਇਸ ਤਰੀਕੇ ਨਾਲ ਉਸ ਖਸਮ ਦੀ ਪ੍ਰਾਪਤੀ ਹੁੰਦੀ ਹੈ।
ਆਪ ਗਵਾਈ ਹੈ ਤਾਂ ਸਹ ਪਾਈ ਹੈ ਔਰ ਕੈਸੀ ਚਤੁਰਾਈ।
ਆਪਾਂ ਖੋਮੇ ਮੇਟ ਦੇ, ਆਪ ਮੇਟ ਦੇ ਤੇ ਖਸਮ ਦੀ ਪ੍ਰਾਪਤੀ, ਇਸ ਵਿੱਚ ਹੋਰ ਕੋਈ ਚਤੁਰਾਈ ਚਲਾਕੀ ਨਹੀਂ ਚੱਲਦੀ।
ਸਹ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੌ ਨਿਦ ਪਾਈ।
ਉਹੀ ਦਿਨ ਜ਼ਿੰਦਗੀ ਦਾ ਲੇਖੇ ਵਿੱਚ ਹੈ ਜਿੱਦਣ ਖਸਮ ਪਰਮਾਤਮਾ ਆਪਣੀ ਰਹਿਮਤ ਭਰੀ ਨਦਰ ਨਾਲ ਵੇਖੇਗਾ। ਜਦੋਂ ਉਹ ਵੇਖਦਾ ਨੌਨਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ।
ਆਪਣੀ ਕੰਤ ਪਿਆਰੀ ਸਾ ਸੁਹਾਗਣ ਨਾਨਕ ਸਾ ਸਬਰਾਈ।
ਸਤਿਗੁਰੂ ਕਹਿੰਦੇ ਜਿਹੜੀ ਜੀਵ ਇਸਤਰੀ ਜਾਂ ਜਿਹੜਾ ਇਨਸਾਨ ਪਾਰ ਬ੍ਰਹਮ ਪਰਮੇਸ਼ਵਰ ਨੂੰ ਭਾ ਗਿਆ ਉਹ ਹੀ ਸੁਹਾਗਣ ਹੈ, ਨਾਨਕ ਸਾ ਸਬਰਾਈ। ਸਬਰਾਈ ਦਾ ਅਰਥ ਸ੍ਰੇਸ਼ਟ ਰਾਣੀ, ਪ੍ਰਧਾਨ, ਪ੍ਰਕਾਸ਼ ਵਾਲੀ। ਇਹਦਾ ਅਰਥ ਇਹ ਵੀ, ਸਬਰਾਈ ਦਾ ਅਰਥ ਭਰਾਵਾਂ ਵਾਲੀ, ਭਰਾਵਾਂ ਸਹਿਤ। ਇਹਦੇ ਅਰਥ ਗੁਰਮੁਖੀ ਕਰਦੇ ਆ ਸ਼ੁਭ ਗੁਣਾ ਰੂਪੀ ਭਰਾ ਜਿਹਦੇ ਨਾਲ ਨੇ, ਜਿਹੜੀ ਪ੍ਰਧਾਨ ਰਾਣੀ ਹੈ ਉਹ ਹੀ ਸੁਹਾਗਣ ਹੈ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਿਨ ਸੁਪਾਏ ਸਮਾਣੀ।
ਇਸ ਰੰਗ ਦੇ ਵਿੱਚ ਰੱਤੀ ਹੋਈ ਹੈ, ਸਹਿਜ ਵਿੱਚ ਮਸਤ ਹੈ, ਦਿਨ ਰਾਤ ਉਹ ਪਰਮਾਤਮਾ ਦੇ ਪ੍ਰੇਮ ਵਿੱਚ ਸਮਾਈ ਹੈ।
ਸੁੰਦਰ ਸਾਏ ਸਰੂਪ ਬਿਚਖਣ ਕਹੀਐ ਸਾ ਸਿਆਣੀ।
ਉਹੀ ਸੁੰਦਰ ਹੈ, ਉਹੀ ਰੂਪ ਵਾਲੀ ਹੈ। ਵਿਚੱਖਣ ਦਾ ਲਫ਼ਜ਼ੀ ਅਰਥ ਕਰਾਂਗੇ ਜਿਹਦੀ ਬੁੱਧੀ ਬਹੁਤ ਤੀਖਣ ਹੈ, ਤੀਖਣ ਬੁੱਧੀ ਵਾਲੀ, ਚਤੁਰਾਈ ਨਹੀਂ। ਸੱਚ ਇਹ ਵੇ ਆਤਮ ਵਿਛੈਣੀ ਬੁੱਧੀ ਜਿਹਨੂੰ ਕਹਿੰਦੇ ਆਪਾਂ, ਜਿਹੜੀ ਸੱਚ ਇਹ ਵੇ ਕਿ ਆਪਣੇ ਆਪ ਵਿੱਚ ਵਿਚੱਖਣ ਵੀ ਉਹ, ਸੁੰਦਰ ਵੀ ਉਹ, ਸੁਗੜ ਵੀ ਉਹ ਹੈ ਜਿਹੜੀ ਪਰਮਾਤਮਾ ਨੂੰ ਭਾਗੀ। ਸਾਰੇ ਸ਼ਬਦ ਦਾ ਤੱਤ ਭਾਵੇ ਨਹੀਂ ਪਿਆਰਿਓ ਕਿ ਖੌਮੇ ਨੂੰ ਛੱਡ ਦਈਏ, ਆਪਣਾ ਆਪ ਖੋਜੀਏ। ਜਿਸ ਦਿਨ ਮੈਂ ਛੱਡੀਗੀ ਤੂੰ ਆਪਣੇ ਆਪ ਹੀ ਹੋ ਜਾਏਗਾ। ਇੰਨੀਆਂ ਕੁ ਬੇਨਤੀਆਂ ਅੱਜ ਪ੍ਰਵਾਨ ਕਰਨੀਆਂ। ਮੇਰੇ ਤੋਂ ਬੋਲਦਿਆਂ ਬੇਅੰਤ ਫੁੱਲਾਂ ਹੋਈਆਂ ਨੇ। ਮੈਂ ਅਤੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਸਮੁੱਚੇ ਪ੍ਰਬੰਧ ਦਾ, ਮੰਜੀ ਸਾਹਿਬ ਤੋਂ ਸਮੂਹ ਗੁਰਮੁਖ ਪਿਆਰੇ ਵੀਰ ਸਭ ਦਾ ਧੰਨਵਾਦ ਜੀ। ਆਓ ਇਸ ਅੰਮ੍ਰਿਤ ਬਚਨ ਦੀਆਂ ਅੰਤਲੀਆਂ ਤੁਕਾਂ ਸਰਵਨ ਕਰੀਏ ਜੀ।
ਐਸੇ ਰੰਗ ਰਾਤੀ ਸਹਿਜ ਕੀ ਮਾਤੀ ਅਹਿਨ ਸੁਪਾਏ ਸਮਾਣੀ। ਸੁੰਦਰ ਸਾਏ ਸਰੂਪ ਬਿਚਖਣ ਕਹੀਐ ਸਾ ਸਿਆਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।